सदा सच्चिदानंद कृपाला तैं पर बैठे सुखद अकाला बृंद तड़त की छटा समेटी जन सो है कन कटा सहेटी।
वाहिगुरु जी का खालसा, वाहिगुरु जी की फतेह। धन धन नौवें पातशाह सतगुरु श्री गुरु तेग बहादुर साहिब महाराज जी दे पावन पवित्र इतिहासक अस्थाना अंदर जुगो जुग अटल शब्दा अवतार बाणी दे बोहित धन धन श्री गुरु ग्रंथ साहिब महाराज जी दी पावन पवित्र हजूरी अंदर जुड़ बैठी गुरु खालसा साध संगत जी। आप जी दे अत्यंत वड्डे भाग हन जो सतगुरु महाराज जी दे पावन पवित्र चरणा कमलां विखे संध्या दे दीवाना दियां हाजरियां भर रहे हो। सतगुरु महाराज जी की अपार कृपा है जो आपा नेता प्रति गुरु महाराज जी के पावन पवित्र इतिहास की लड़ीवार कथा विचार सरवण करते हैं। सतगुरु नानक देव साहब महाराज पातशाह जी भाई मरदाने ते भाई बाले नूं ध्रुव मंडल ते छड़ के सतगुरु साहिब जी आप ध्रुव मंडल तो अगे कले चाला मारिया सचखंड दे विच अकाल पुरख नूं मिलन वास्ते सतगुरु महाराज जी आप कले जा रहे हैं ते जदों सचखंड दे सामने पहुंचे हैं उस दा नजारा सचखंड दा रूप भाई साहब भाई कवि संतोख सिंह जी बड़े प्यार दे नाल इह सचखंड दा नजारा सचखंड दा सरूप सानू दर्शन करा रहे ने। जदों पातशाह जी सचखंड विच पहुंचे तां सामने बड़े सोहणे सोहणे बाग लगे हुए बूटियां दे ते बड़े सोहणे सोहणे फुल्लां दे बगीचे भी हन। एक तो एक बूटे जेड़े इस 14 भवनां दे विच जेड़े कहिंदे चतुरानन चौदस भौन रचे इह 14 भवन 14 लोक इस ब्रह्मा ने रचे हन। उन्हां 14 भवनां दे विच इन्ने सोहणे फुल बूटे नहीं जिन्ने सचखंड दे दरवाजियां ते बाहर लगे हुए बागां विच ते जिस बागां दे विच भौरे भी मंडरा रहे ने भौरे भी अकाल पुरख की भगती कर रहे हैं जिस बागां दे विच भगत आनंद दे नाल अकाल पुरख का जस गा रहे ने उस बागां नूं देखदिआं होइआं सतगुरु साहिब जी जदों बागां दे विच आए तां सब भगतां ने गुरु पातशाह जी नूं नमस्कारां कीतीआं तां सतगुरु महाराज जी अगे एक अकाल पुरख दा जिहड़ा सचखंड दा द्वारा है उस द्वारे ते जिहड़ा सुंदर सरूप सी उह भाई साहिब कवि संतोख सिंह जी ने बड़े प्यार नाल वर्णन कीता। एक तो एक सुंदर ताई उस दवाजिया दे वेचों जेड़े सचखंड दे द्वार हन उना वेची बड़ा सुंदर आनंद ऐसा झलकदा है जिथे तक साड़ी मन बुद्धि जा ही नहीं सकती जिथे तक असी सोच ही नहीं सकते। कवि जी कहिंदे ए तां केवल मैं अपने मन नूं सोखा करन वास्ते दस रहा हाँ जेड़ी ए वड़ियाई कीती है। एक तो एक सुंदर सुंदर मणियां फरोजियां नूं घड़ के कमल फुल बनाया मणियां नूं घड़ के कमल फुल बना के उन्हां उपर कालियां मणियां दे भोरे बना के लाए हुए ਸੁੰਦਰ ਸੁੰਦਰ ਮੋਰ ਬਣਾ ਕੇ ਲਾਏ ਹੋਏ ਹਨ, ਮਣੀਆਂ ਦੇ, ਨੀਲ ਮਣੀਆਂ ਦੇ, ਇੱਕ ਤੋਂ ਇੱਕ ਛੋਟਾ ਛੋਟੀ ਕਾਰੀਗਰੀ, ਸੁੰਦਰ ਤੋਂ ਸੁੰਦਰ, ਜਿਹੜੇ 14 ਭਵਨਾਂ ਵਿੱਚ ਨਹੀਂ ਮਿਲਦੇ, ਇੰਨਾ ਸੁੰਦਰ ਸਰੂਪ। ਕਹਿੰਦੇ ਇਹ ਤਾਂ ਕਹਿਣ ਨੂੰ ਹੈ, ਪਰ ਜਿਹੜਾ ਅਸਲ ਵਿੱਚ ਸੱਚਖੰਡ ਦਾ ਨਜ਼ਾਰਾ ਹੈ ਉਹਦੇ ਬਾਰੇ ਤਾਂ ਸਾਡੀ ਮਨ ਬੁੱਧੀ ਕੁਝ ਸੋਚ ਵੀ ਨਹੀਂ ਸਕਦੀ। ਸਾਡੀ ਮਨ ਦੀ ਸ਼ਮਤਾ, ਬਿਰਤੀਆਂ ਦੀਆਂ, ਬੁੱਧੀ ਦੀ ਉੱਥੇ ਤੱਕ ਅਗੰਮ ਹੈ, ਮਨ ਬੁੱਧੀ ਉੱਥੇ ਪਹੁੰਚ ਨਹੀਂ ਸਕਦੀ। ਐਸਾ ਸੱਚਖੰਡ ਸਰੂਪ ਜਿੱਥੇ ਦਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਭਗਤਾਂ ਨੂੰ ਮਿਲੇ, ਸਾਰਿਆਂ ਭਗਤਾਂ ਨੇ ਨਮਸਕਾਰਾਂ ਕੀਤੀਆਂ, ਅਤੇ ਹੁਣ ਸਤਿਗੁਰੂ ਮਹਾਰਾਜ ਅਕਾਲ ਪੁਰਖ ਦੇ ਸਾਹਮਣੇ ਦਰਬਾਰ ਵਿੱਚ ਜਿੱਥੇ ਬੜਾ ਸੁੰਦਰ ਚੰਦੋਇਆ ਲੱਗਿਆ ਹੈ, ਥੱਲੇ ਮਣੀਆਂ ਦਾ ਫਰਸ਼ ਵਿਛਿਆ ਹੋਇਆ ਹੈ, ਅਤੇ ਅਕਾਲ ਪੁਰਖ ਜੀ ਬੜੇ ਸੁੰਦਰ ਸਿੰਘਾਸਨ 'ਤੇ ਬਿਰਾਜਮਾਨ ਨੇ, ਅਤੇ ਜਿਸ ਸਿੰਘਾਸਨ ਦੀ ਛੱਬ, ਜਿਸ ਸਿੰਘਾਸਨ ਦੀ ਵਡਿਆਈ ਬਹੁਤ ਹੀ ਅਨੂਪਮ ਹੈ, ਉਸ ਸਿੰਘਾਸਨ 'ਤੇ ਸ਼੍ਰੀ ਕਮਲਾ ਕੰਤ ਮਾਇਆ ਦੇ ਪਤੀ ਸਵਾਮੀ ਅਕਾਲ ਪੁਰਖ ਜੀ ਸੱਚਖੰਡ ਵਿੱਚ ਆਪ ਵਿਰਾਜਮਾਨ ਨੇ। ਸੋ ਸਤਿਗੁਰੂ ਮਹਾਰਾਜ ਜੀ ਨੇ ਜਿਹੜਾ ਉੱਥੇ ਅਕਾਲ ਪੁਰਖ ਜੀ ਦਾ ਰੂਪ ਭਾਈ ਬਾਲੇ ਅਤੇ ਭਾਈ ਮਰਦਾਨੇ ਨੂੰ ਦੱਸਿਆ, ਉਹ ਰੂਪ ਸੱਚਖੰਡ ਦਾ ਅਕਾਲ ਪੁਰਖ ਜੀ ਦਾ ਆਪਾਂ ਬੜੇ ਪਿਆਰ ਅਤੇ ਸਤਿਕਾਰ ਨਾਲ ਸਰਵਣ ਕਰੀਏ, ਮਨ ਬਿਰਤੀਆਂ ਸੱਚਖੰਡ ਦੇ ਸਰੂਪ ਵਿੱਚ ਲੈ ਚੱਲੀਏ ਜਿੱਥੇ ਦਾ ਰੂਪ ਦੱਸ ਰਹੇ ਹਨ। ਸੱਚਖੰਡ ਦੇ ਵਿੱਚ ਅਕਾਲ ਪੁਰਖ ਜੀ ਬਹੁਤ ਹੀ ਸੁੰਦਰ ਸਿੰਘਾਸਨ 'ਤੇ ਬਿਰਾਜਮਾਨ ਹਨ। ਉਹ ਸਿੰਘਾਸਨ ਜਿਹੜਾ ਸਤਿਗੁਰੂ ਸਾਹਿਬ ਦੱਸ ਰਹੇ ਨੇ ਉਸ ਵੱਲ ਧਿਆਨ ਲਾਈਏ, ਅਤੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਚੋਪਈ ਸਦਾ ਸੱਚ ਦਾ ਆਨੰਦ ਕਿਰਪਾਲਾ,
ਸਦਾ ਸੱਚ ਸਰੂਪ ਵਾਲੇ ਆਨੰਦ ਦੇ ਦਾਇਕ, ਆਨੰਦਾ ਸਦਾ ਸੱਚ ਆਨੰਦਾ, ਆਨੰਦ ਦੇ ਦਾਇਕ, ਸੱਚ ਸਰੂਪ ਦੇਣ ਵਾਲੇ, ਸਦਾ ਕਾਲ ਵਾਸਤੇ ਰਹਿਣ ਵਾਲੇ ਕਿਰਪਾ ਦੇ ਸਾਗਰ ਅਕਾਲ ਪੁਰਖ ਜੀ,
ਤੈਂ ਪਰ ਬੈਠੇ ਸੁਖਦ ਅਕਾਲਾ,
ਅਕਾਲ ਸਰੂਪ ਸੁਖਦ, ਸੁਖ ਦੇ ਦਾਤੇ, ਸੁਖਾਂ ਦੇ ਪ੍ਰਕਾਸ਼ਕ, ਕਿਸੇ ਚੀਜ਼ ਦੇ ਪ੍ਰਕਾਸ਼ਕ ਨੂੰ ਉਸ ਦੇ ਨਾਲ ਦ ਲਾ ਦਿੰਦੇ ਨੇ, ਸੁਖਦ ਸੁਖਾਂ ਦਾ ਪ੍ਰਕਾਸ਼ ਕਰਨ ਵਾਲੇ ਸ੍ਰੀ ਅਕਾਲ ਪੁਰਖ ਸਵਾਮੀ ਜੀ ਇਸ ਪਾਵਨ ਪਵਿੱਤਰ ਸੁੰਦਰ ਸਿੰਘਾਸਨ ਤੇ, ਜਿਹਦੇ ਉੱਪਰ ਬੜਾ ਸੁੰਦਰ ਸੋਨੇ ਦੀਆਂ ਤਾਰਾਂ ਦੀਆਂ ਕੀਤੀਆਂ ਹੋਈਆਂ ਕਢਾਈਆਂ ਦਾ ਬੜਾ ਸੁੰਦਰ ਚੰਦੋਇਆ ਵਿਛਿਆ ਹੋਇਆ, ਤੇ ਉਸ ਚੰਦੋਏ ਨੂੰ ਰੇਸ਼ਮ ਦੀਆਂ ਡੋਰੀਆਂ ਨਾਲ ਬੰਨਿਆ, ਤੇ ਉਸ ਸਿੰਘਾਸਨ ਦਾ ਰੂਪ ਕਰੋੜਾਂ ਸੂਰਜਾਂ ਬਿਜਲੀਆਂ ਇੰਨੀਆਂ ਲਿਸ਼ਕਾਰੀਆਂ ਨਹੀਂ ਮਾਰਦੀਆਂ ਜਿੰਨਾ ਲਿਸ਼ਕਾਰਾ ਉਸ ਸਿੰਘਾਸਨ ਦਾ ਆ ਰਿਹਾ। ਐਸੇ ਸੁੰਦਰ ਸਿੰਘਾਸਨ ਤੇ ਸ੍ਰੀ ਕਮਲਾ ਕੰਤ ਅਕਾਲ ਪੁਰਖ ਜੀ ਬੈਠੇ ਹਨ।
ਬ੍ਰਿੰਦ ਤੜਤ ਕੀ ਛਟਾ ਸਮੇਟੀ,
ਕਹਿੰਦੇ ਮੰਨ ਲਓ ਕਰੋੜਾਂ ਹੀ ਅਨੇਕਾਂ ਹੀ ਬਿਜਲੀਆਂ ਦੀ ਉਹਨਾਂ ਦੀਆਂ ਲਾਟਾਵਾਂ, ਬਿਜਲੀਆਂ ਦਾ ਜ਼ੋਰ, ਕਰੋੜਾਂ ਹੀ ਬਿਜਲੀਆਂ ਆਪਣੇ ਵਿੱਚ ਸਮੇਟ ਕੇ ਬੈਠਿਆ ਹੋਇਆ ਉਹ ਸਿੰਘਾਸਨ, ਅਕਾਲ ਪੁਰਖ ਦਾ ਰੂਪ ਨਹੀਂ, ਕੇਵਲ ਉਸ ਅਕਾਲ ਪੁਰਖ ਦਾ ਸਿੰਘਾਸਨ ਹੀ ਕਰੋੜਾਂ ਬਿਜਲੀਆਂ ਤੋਂ ਵੀ ਜ਼ਿਆਦਾ ਪ੍ਰਕਾਸ਼ ਦਿੰਦਾ ਹੈ।
ਜਨ ਸੋ ਹੈ ਕੰਨ ਕਟਾ ਸਹੇਟੀ,
ਕਹਿੰਦੇ ਜਿਵੇਂ ਜਿਹੜੀ ਬਿਜਲੀ ਹੈ ਉਹ ਬੱਦਲ ਦੇ ਵਿੱਚ ਆਪਣਾ ਪ੍ਰਕਾਸ਼ ਬਹੁਤ ਜ਼ਿਆਦਾ ਕਰਦੀ ਹੈ, ਇਸੇ ਤਰ੍ਹਾਂ ਇਹ ਸੱਚਖੰਡ ਦੇ ਵਿੱਚ ਅਕਾਲ ਪੁਰਖ ਦੇ ਸਿੰਘਾਸਨ ਦਾ ਹੀ ਪ੍ਰਕਾਸ਼ ਬਹੁਤ ਜ਼ਿਆਦਾ ਹੈ।
ਜਨ ਰਵ ਬਿਦ ਬੋਵੈ ਇਕਠਾਈ,
ਤੇ ਕਹਿੰਦੇ ਜਿਹੜਾ ਮੰਨ ਲਓ ਸੂਰਜ ਤੇ ਚੰਦਰਮਾ ਇੱਕੋ ਥਾਂ ਇਕੱਠੇ ਕੀਤੇ ਹੋਣ,
ਨੀਲ ਮੜਨ ਗਿਰ ਲੀਨ ਉਚਾਈ,
ਇਸ ਸਿੰਘਾਸਨ ਦਾ ਕ੍ਰਾਂਤੀ, ਇਸ ਸਿੰਘਾਸਨ ਦਾ ਪ੍ਰਕਾਸ਼ ਹੀ ਇੰਨਾ ਹੈ, ਇਹ ਨੀਲੀਆਂ ਮਣੀਆਂ ਨਾਲ, ਹਰੀਆਂ ਮਣੀਆਂ ਨਾਲ ਖਚਾ ਖਚ ਭਰਿਆ ਹੋਇਆ, ਇਸ ਸਿੰਘਾਸਨ ਦੇ ਰੂਪ ਵਿੱਚੋਂ ਪ੍ਰਕਾਸ਼ ਇੰਨਾ ਹੈ ਵੀ ਜਿਹੜਾ ਸੂਰਜ ਦਿਨੇ ਪ੍ਰਕਾਸ਼ ਕਰਦਾ ਤੇ ਚੰਦਰਮਾ ਰਾਤ ਨੂੰ, ਸੂਰਜ ਅੱਗ ਦਿੰਦਾ ਤੇ ਚੰਦਰਮਾ ਠੰਡਕ ਦਿੰਦਾ, ਭਾਵ ਦੋਵੇਂ ਤਰ੍ਹਾਂ ਦੇ ਪ੍ਰਕਾਸ਼ ਇਸ ਅਕਾਲ ਪੁਰਖ ਦੇ ਸਿੰਘਾਸਨ ਤੋਂ ਬਿਰਾਜਮਾਨ ਵਿੱਚੋਂ ਪ੍ਰਕਾਸ਼ ਹੋ ਰਹੇ ਨੇ।
ਪਦ ਅਰਬਿੰਦ ਮ੍ਰਿਦੁਲ ਅਨੁਰਾਰੇ,
ਤੇ ਅਕਾਲ ਪੁਰਖ ਦੇ ਸਿੰਘਾਸਨ ਤੋਂ ਥੱਲੇ ਜਿਹੜੇ ਅਕਾਲ ਪੁਰਖ ਦੇ ਚਰਨ ਨਜ਼ਰ ਆ ਰਹੇ ਨੇ, ਉਹ ਅਕਾਲ ਪੁਰਖ ਦੇ ਚਰਨ ਬਹੁਤ ਹੀ ਮਿੱਠੇ ਕੋਮਲ ਸੁਭਾਅ ਦੇ, ਇੰਨੇ ਕੋਮਲ ਹਨ ਕਮਲ ਫੁੱਲ ਦਾ ਸੁਭਾਅ ਵੀ, ਕਮਲ ਫੁੱਲ ਵੀ ਇੰਨੀ ਕੋਮਲਤਾ ਹੀ ਨਹੀਂ ਰੱਖਦਾ। ਕਮਲ ਫੁੱਲ ਕੋਮਲ ਹੁੰਦਾ ਪਰ ਉਸ ਨੂੰ ਵੀ ਮੈਲ ਲੱਗ ਜਾਂਦੀ ਹੈ, ਪਰ ਅਕਾਲ ਪੁਰਖ ਦੇ ਚਰਨਾਂ ਦੀ ਕੀ ਵਡਿਆਈ ਕਰੀਏ, ਜਿਸ ਨੂੰ ਕਿਸੇ ਤਰ੍ਹਾਂ ਦੀ ਮੈਲ ਨਹੀਂ, ਜਿਹੜਾ ਸਭ ਮੈਲਾਂ ਨੂੰ ਖਤਮ ਕਰਨ ਵਾਲਾ, ਜਿਸ ਚਰਨਾਂ ਦੇ ਦਰਸ਼ਨ ਕਰਕੇ ਮਨ ਦੀ ਮੈਲ ਖਤਮ ਹੋ ਜਾਂਦੀ ਹੈ, ਐਸਾ ਪਾਵਨ ਪਵਿੱਤਰ ਅਕਾਲ ਪੁਰਖ ਦੇ ਦੋਵੇਂ ਚਰਨ ਉਸ ਸਿੰਘਾਸਨ ਤੋਂ ਥੱਲੇ ਸ਼ੋਭ ਰਹੇ ਹਨ।
ਸ਼ੋਭਾ ਨਖਨ ਸਕਲ ਸਸਹਾਰੇ,
ਤੇ ਕਹਿੰਦੇ ਜਿਹੜੇ ਅਕਾਲ ਪੁਰਖ ਦੇ ਚਰਨਾਂ ਦੇ ਨੌ ਹਨ ਨਾ, ਉਹਨਾਂ ਦੀ ਬਨਾਵਟ ਅੱਧੇ ਚੰਦਰਮਾ ਦੇ ਨਿਆਈ ਹੈ, ਤੇ ਇੰਨੇ ਸੁੰਦਰ ਹਨ ਵੀ ਉਹਨਾਂ ਨੂੰ ਵੇਖ ਕੇ, ਉਸ ਨੋਹਾਂ ਨੂੰ ਦੇਖ ਕੇ ਹੀ ਚੰਦਰਮਾ ਵੀ ਆਪਣੀ ਸ਼ੋਭਾ ਹਾਰ ਜਾਂਦਾ। ਕਿਸੇ ਨੂੰ ਵਡਿਆਈ ਦੇਈਏ ਤਾਂ ਉਹਨੂੰ ਕਹਿੰਦੇ ਇਹਦਾ ਚੰਦਰਮਾ ਵਰਗਾ ਮੁਖੜਾ, ਇਹ ਤਾਂ ਚੰਦਰਮਾ ਵਰਗਾ, ਮੇਰਾ ਪੁੱਤਰ ਚੰਦਰਮਾ ਵਰਗਾ, ਮੇਰੀ ਧੀ ਚੰਦਰਮਾ ਵਰਗੀ, ਪਰ ਕਹਿੰਦੇ ਚੰਦਰਮਾ ਦੀ ਵੀ ਇੰਨੀ ਸ਼ੋਭਾ ਨਹੀਂ ਰਹਿੰਦੀ, ਕਿਉਂਕਿ ਚੰਦਰਮਾ ਤੇ ਵੀ ਦਾਗ ਨੇ। ਪਰ ਅਕਾਲ ਪੁਰਖ ਦੇ ਚਰਨਾਂ ਦੇ ਨੋਹਾਂ ਨੂੰ ਵੇਖ ਕੇ ਜਿਹੜੇ ਨੋਹ ਹਨ ਉਹਨਾਂ ਦੇ ਸਾਹਮਣੇ ਚੰਦਰਮਾ ਵੀ ਆਪਣੀ ਸ਼ੋਭਾ ਹਾਰ ਜਾਂਦਾ। ਇਸ ਤੋਂ ਹਜ਼ਾਰਾਂ ਕਰੋੜਾਂ ਗੁਣਾ ਹੀ ਸੁੰਦਰ ਚਰਨਾਂ ਦੇ ਨੋਹ ਨੇ।
ਬਸੇ ਸਦੀਵ ਮੁਨੀ ਮਨ ਜੋਗੀ,
ਤੇ ਜਿਹੜੇ ਚਰਨ ਜਿਹੜੇ ਸੁੰਦਰ ਨੋਹ ਅੰਗੂਠੇ ਉਂਗਲੀਆਂ ਪੈਰਾਂ ਦੇ ਕਿੱਥੇ ਵਸਦੇ ਨੇ? ਮੁਨੀਆਂ ਦੇ ਮਨ ਦੇ ਵਿੱਚ, ਜੋਗੀਆਂ ਦੇ ਹਿਰਦੇ ਵਿੱਚ, ਧਿਆਨ ਵਿੱਚ ਜਿਹੜੇ ਇਹ ਪਾਵਨ ਪਵਿੱਤਰ ਚਰਨ ਰਹਿੰਦੇ ਨੇ, ਇਹ ਸੁੰਦਰ ਚਰਨਾਂ ਦਾ ਧਿਆਨ ਵੱਡੇ ਵੱਡੇ ਤਪੀਸ਼ਵਰ ਜੋਗੀ ਕਰੋੜਾਂ ਕਰੋੜਾਂ ਸਾਲ ਤਪੱਸਿਆ ਕਰਕੇ ਜਿਸ ਚਰਨਾਂ ਦਾ ਧਿਆਨ ਕਰਨਾ ਚਾਹੁੰਦੇ ਨੇ, ਪਰ ਜਿਹੜੇ ਚਰਨਾਂ ਦਾ ਧਿਆਨ ਇੰਨੀ ਤਪੱਸਿਆ ਤੋਂ ਬਾਅਦ ਵੀ ਨਹੀਂ ਮਿਲਦਾ, ਐਸੇ ਸੁੰਦਰ ਚਰਨ ਜਿਹੜੇ ਅਕਾਲ ਪੁਰਖ ਦੇ ਹਨ।
ਧਰੇ ਸਮਾਧ ਧਿਆਨ ਰਸ ਭੋਗੀ,
ਤੇ ਜਿਸ ਚਰਨਾਂ ਦਾ ਧਿਆਨ ਬਹੁਤ ਵੱਡੇ ਵੱਡੇ ਮੁਨੀ ਅਕਾਲ ਪੁਰਖ ਦਾ ਨਾਮ ਰੂਪੀ ਰਸ ਲੈਣ ਵਾਸਤੇ, ਰਿਸ਼ੀ ਮੁਨੀ ਭਗਤੀ ਦਾ ਰਸ ਲੈਣ ਵਾਸਤੇ ਅਕਾਲ ਪੁਰਖ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾ ਕੇ ਅਕਾਲ ਪੁਰਖ ਦੇ ਪਿਆਰ ਦਾ ਰਸ ਭੋਗਦੇ ਨੇ। ਪਿਆਰ ਦਾ ਰਸ ਭੋਗਣਾ, ਜਿਹੜੇ ਮੁਨੀ ਜਨ ਜਿਹੜੇ ਚਰਨਾਂ ਦਾ ਧਿਆਨ ਕਰਕੇ ਰਸ ਭੋਗਦੇ ਨੇ, ਇਹ ਉਹ ਪਾਵਨ ਪਵਿੱਤਰ ਚਰਨ ਹਨ ਜਿਹੜੇ ਚਰਨਾਂ ਨੂੰ ਭਗਤ ਧੰਨੇ ਵਰਗੇ ਨੇ ਫੜ ਲਿਆ ਸੀ, ਜਿਹੜੇ ਪਿਆਰਿਆਂ ਚਰਨਾਂ ਨੂੰ ਬਹੁਤ ਵੱਡੇ ਵੱਡੇ ਭਗਤਾਂ ਨੇ ਆਪਣੇ ਮਨ ਵਿੱਚ ਟਿਕਾ ਕੇ ਰੱਖਿਆ, ਇਹ ਉਸ ਅਕਾਲ ਪੁਰਖ ਦੇ ਪਾਵਨ ਪਵਿੱਤਰ ਸੁੰਦਰ ਚਰਨ ਹਨ।
ਨੂੰ ਪਰਮਣਿਅਮ ਬਣੇ ਮਨੋਗਾ,
ਤੇ ਅਕਾਲ ਪੁਰਖ ਦੇ ਪੈਰਾਂ ਦੇ ਵਿੱਚ ਬੜੇ ਸੁੰਦਰ ਗਹਿਣੇ ਪਾਏ ਹੋਏ ਹਨ। ਅਕਾਲ ਪੁਰਖ ਦੇ ਪੈਰਾਂ ਵਿੱਚ ਬੜੀਆਂ ਸੋਹਣੀਆਂ ਝਾਂਜਰਾਂ ਹਨ, ਸੁੰਦਰ ਗਹਿਣੇ ਹਨ। ਆਪਾਂ ਸ਼ੰਕੇ ਕਰਨ ਵਾਲੇ ਬੜੀ ਛੇਤੀ ਕਰਦੇ ਹਾਂ ਵੀ ਅਕਾਲ ਪੁਰਖ ਗਹਿਣੇ ਪਾਉਂਦੇ ਸੀ, ਇਹ ਤਾਂ ਅਕਾਲ ਪੁਰਖ ਦੀ ਮਹਿਮਾ ਕਰਨ ਵਾਲੇ ਭਗਤਾਂ ਦਾ ਪਿਆਰ ਹੈ, ਇਹ ਅਕਾਲ ਪੁਰਖ ਦੇ ਚਰਨਾਂ ਵਿੱਚ ਸੁੰਦਰ ਛਣਕ ਛਣਕ ਜਿਹੜੀ ਅਕਾਲ ਪੁਰਖ ਦੇ ਪੈਰਾਂ ਦੇ ਵਿੱਚ ਜਿਹੜੀ ਇਹ ਮਾਇਆ ਦਾ ਵਿਸਤਾਰ ਹੈ, ਇਹ ਸੁੰਦਰ ਗਹਿਣੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਿਹੜੇ ਨੇ, ਇਹਨਾਂ ਉੱਪਰ ਜੜੀਆਂ ਹੋਈਆਂ ਮਣੀਆਂ ਵੀ ਬੜੀਆਂ ਸ਼ੋਭਾ ਦਿੰਦੀਆਂ, ਕਿਉਂਕਿ ਜਿਹੜੀਆਂ ਅਕਾਲ ਪੁਰਖ ਦੇ ਨਾਲ ਨੇ ਨਾ, ਉਹ ਅਕਾਲ ਪੁਰਖ ਵਾਂਗੂ ਹੀ ਸ਼ੋਭਾ ਦੇ ਰਹੀਆਂ ਹਨ।
ਜਿਨ ਕੋ ਸ਼ਬਦ ਸੁਖਤ ਤੈ ਲੋਗਾ,
ਤੇ ਜਿਹੜੀਆਂ ਅਕਾਲ ਪੁਰਖ ਦੇ ਪੈਰਾਂ ਵਿੱਚ ਸੁੰਦਰ ਗਹਿਣੇ ਨੇ, ਉਹਨਾਂ ਗਹਿਣਿਆਂ ਦੀ ਸ਼ਬਦ ਆਵਾਜ਼ ਬੜੀ ਸੁੰਦਰ ਸੁਖਦਾਈ ਹੈ। ਅਕਾਲ ਪੁਰਖ ਦੇ ਗਹਿਣੇ ਜਿਹੜੇ ਇਸ ਸੰਸਾਰ ਵਿੱਚ ਜਿੰਨੀ ਵੀ ਮਾਇਆ ਸ਼ਕਤੀ ਆਵਾਜ਼ ਕਰ ਰਹੀ ਹੈ, उस अकाल पुरख के चरणों में जड़िया पईया हुई गहने झांजर ने उन्हां दी आवाज नाल ये सारे संसार की आवाज छोटी वड्डी मध्यम ये जिन्निया भी आवाजा संसार विच ने ओ सारियां आवाजा अकाल पुरख के चरणों में पईया हुई झांजर के आवाजा आंदियां ने
सुंदर जंग सरस कदली की
ते अकाल पुरख के चरणों तो बाद उपर लत्तां दा दस रहे हैं जेड़े अकाल पुरख के सुंदर जांग हैं पट हैं लत्तां हैं ओ इस तरह सुंदर हैं इस तरह बली हैं इस तरह सुंदर बली भी ते कोमल भी जिमें केले दा कदली की केले दा बूटा हुंदा उस कोमल भी हुंदा ते अंदरों निग्गा भी हुंदा कोमल केले दा बूटा उदे विच केले दे पत्ते विचों बार बार पत्ता निकली जांदा ओ कोमल सोना भी लगदा ते नाले ओ निग्गर भी हुंदा अकाल पुरख दे सुंदर पट सुंदर लत्तां इसे तरह हन नाले सुंदर ने ते नाले पूरियां निगियां बल वालियां लत्तां हन
जलत ललित गत पावत जी की
ते जदों अकाल पुरख जी अपने सिंघासन ते चलदे हन जदों अकाल पुरख जी चलदे अपनियां लत्तां संसार सचखंड दे विच अकाल पुरख जी तुरदे ने तां ओ लत्तां जेड़ा देख लवे चलदियां ओदा मन उसे मर जांदा ओदे मन दियां बिरतियां जिहदियां पहुंच भी जाण ओदी मन दियां बिरतियां उत्थे जा के खत्म हो जांदियां ओदे मन नूं अकाल पुरख दे चरण चलदे होए बड़े पाउंदे हन जिहदा ध्यान जिहदे च ध्यान विच अकाल पुरख दे चरण वस जांदे ना ते जदों अकाल पुरख जी अपने सुंदर चरण चलदे ने तां ओहनूं वेख के मन दियां बिरतियां उत्थे शांत हो जांदियां हन
ब्रथल नितंब पीत कट धोती
ते अकाल पुरख जी ने अपने पट्टां तो उपर एक पीले रंग दी बड़ी सुंदर पीले रंग दे वस्त्र पहने हुए हैं पीतांबर ऐसे करके कहिंदे हैं जेड़े पीले वस्त्र पहनण वाले पीले वस्त्र क्रांति दे प्रतीक हैं बसंत दे महीने विच बसंती रंग पीला रंग क्यों पहिंदे ने क्योंकि ये नवी क्रांति लियांदा ये पीले रंग दे वस्त्र पहनण वाले श्री कमला कंत जी बड़ा सुंदर पीले रंग दी धोती पहनी हुई है
छोदर कंठ का मणि अम ज्योति
ते जेड़े विच बड़ा सुंदर लक दे नाल बनी हुई शोभा देंदी है ते लक तो उपर एक सुंदर मणिया दी जड़ी हुई तड़ागी बनी हुई है पुराने समय तड़ागी बनिया करदे सी ते अकाल पुरख दा रूप वर्णन करदिया होया सुंदर रूप वर्णन कर रहे हैं ना नहीं तो अकाल पुरख तो निर्गुण स्वरूप है पर सरगुण स्वरूप विच ओदी भावना लियाण वास्ते कहिंदे अकाल पुरख ने बड़ी सुंदर मणिया नाल जड़ी हुई तड़ागी बनी हुई है
हाथी हाथ सरब पुज दंडा
ते अकाल पुरख दे जेड़ियां बाहां हन ओ इस तरह हैं हाथ इस तरह ने कहिंदे जिवें अकाल पुरख दे हाथ इस तरह लम्मे इस तरह बली ने जिवें हाथी दियां सुंड होवे हाथी दी सुंड दे नेड़े किसे दा भी कम जोर नहीं चलदा इन्नी बली होंदियां कहिंदे हाथी दी सुंड भी अपना जोर छड़ जांदी है इन्ने सुंदर इन्ने बली हाथ हैं
दुष्टन खंडन को बार बंडा
जेड़े अकाल पुरख जी दे सुंदर हाथ दुष्टा नु खंडन वास्ते वैरियां दा नाश करन वास्ते बली बन
अंगद कटक मुद्रिका जेई
ते हाथ विच हाथ दा रूप दस रहे हाथ बड़े बली ने ते दुष्टा नु मारन वाले ने ते इना हथां विच अंगूठियां उंगलां विच मुंदरां सोहणियां सोहणियां जिहड़ियां पाईयां होईयां ने उस अकाल पुरख दे अंगूठियां विच उंगलां विच पाईयां होईयां मुंदरां ओ बहुत शोभा देंदियां हन
पहरे पेखत मन हर ले
जिहड़ियां सुंदर मुंदरां पाईयां अकाल पुरख जी ने अपने हथां विच ऐसियां मुंदरां 14 भवनां विच नहीं ਜਿਨ੍ਹਾਂ ਮੁੰਦਰਾਂ ਨੂੰ ਜਿਹੜੀਆਂ ਅੰਗੂਠੀਆਂ ਨੂੰ ਵੇਖ ਕੇ ਹਰ ਇੱਕ ਦਾ ਮਨ ਲਜਾ ਜਾਂਦਾ, ਕਾਮਦੇਵ ਵਰਗੇ ਵੀ ਇੰਨੀ ਸੁੰਦਰਤਾ ਹੀ ਵੇਖ ਕੇ ਆਪਣਾ ਕਾਮ ਆਪਣਾ ਸਰੂਪ ਛੱਡ ਜਾਂਦੇ ਨੇ। ਕਰੋੜਾਂ ਕਾਮਦੇਵ ਵੀ ਅਕਾਲ ਪੁਰਖ ਦੇ ਸੁੰਦਰ ਹੱਥਾਂ ਨੂੰ ਵੇਖ ਕੇ ਆਪਣੀ ਆਪ ਨੂੰ ਲਜਾ ਜਾਂਦੇ, ਮਰ ਜਾਂਦੇ, ਸੜ ਜਾਂਦੇ। ਇੰਨੀ ਸੁੰਦਰ ਸਰੂਪ ਉਸ ਅਕਾਲ ਪੁਰਖ ਦੇ ਹੱਥਾਂ ਪਾਵਨ ਕਰ ਕਮਲਾਂ ਦਾ ਹੈ।
ਕਰ ਕਮਲਨ ਮੈਂ ਸ਼ਸਤਰ ਸੁਹਾਏ, ਜਿਨੇ ਬਿਲੋਕਤ ਸ਼ਤਰੂ ਪਲਾਏ।
ਤਾਂ ਉਹ ਸਵਾਮੀ ਅਕਾਲ ਪੁਰਖ ਜੀ ਦੇ ਪਾਵਨ ਪਵਿੱਤਰ ਕਰ ਕਮਲ ਹੱਥ ਨੂੰ ਕਮਲ ਦਾ ਨਿਆਈ ਦੇਖ ਕੇ ਕਹਿੰਦੇ, ਜਿਹੜੇ ਕਮਲ ਦੇ ਨਿਆਈ ਬੜੇ ਸੁੰਦਰ ਪਾਵਨ ਪਵਿੱਤਰ ਅਕਾਲ ਪੁਰਖ ਜੀ ਦੇ ਹੱਥ ਹਨ, ਇਹਨਾਂ ਹੱਥਾਂ ਵਿੱਚ ਸ਼ੋਭ ਰਹੇ ਪਾਵਨ ਪਵਿੱਤਰ ਸ਼ਸਤਰ ਇਹ ਇੰਨੀ ਸ਼ੋਭਾ ਦਿੰਦੇ ਨੇ, ਜਿਨ੍ਹਾਂ ਸ਼ਸਤਰਾਂ ਨੂੰ ਵੇਖ ਕੇ ਦੁਸ਼ਮਣ ਪਲਾ ਜਾਂਦੇ, ਧੋੜ ਜਾਂਦੇ, ਦੁਸ਼ਮਣਾਂ ਦੀਆਂ ਬਿਰਤੀਆਂ ਉੱਥੇ ਖਤਮ ਹੋ ਜਾਂਦੀਆਂ। ਉਸ ਅਕਾਲ ਪੁਰਖ ਦੇ ਸੁੰਦਰ ਸਰੂਪ ਨੂੰ ਉਹਨਾਂ ਦੇ ਹੱਥਾਂ ਵਿੱਚ ਫੜੇ ਹੋਏ ਯੋਧੇ ਬਲੀ ਸ਼ਸਤਰਾਂ ਨੂੰ ਸਾਰੰਗ ਧਰ ਸਵਾਮੀ ਅਕਾਲ ਪੁਰਖ ਜੀ ਨੂੰ, ਜਿਨ੍ਹਾਂ ਨੇ ਆਪਣੇ ਹੱਥ ਵਿੱਚ ਸਾਰੰਗ ਨਾਮ ਦਾ ਧਨੁੱਖ ਫੜਿਆ ਹੋਇਆ, ਸੁੰਦਰ ਸੁੰਦਰ ਵਸਤਰ, ਸੋਹਣੇ ਸੋਹਣੇ ਗਹਿਣੇ ਸ਼ਸਤਰ ਜੇ ਸਵਾਮੀ ਜੀ ਨੇ ਪਾਏ ਨੇ, ਉਹਨਾਂ ਦਾ ਸਰੂਪ ਦੇਖ ਕੇ, ਉਹਨਾਂ ਦੇ ਸ਼ਸਤਰਾਂ ਨੂੰ ਦੇਖ ਕੇ ਦੁਸ਼ਮਣ ਆਪਣਾ ਭਾਵ ਛੱਡ ਜਾਂਦੇ ਨੇ।
ਚਾਰ ਪੂਜਾ ਸੋਹੇ ਤੇ ਅਤ ਚਾਰੂ,
ਚਾਰ ਪੂਜਾਵਾਂ ਹਨ, ਚਾਰ ਪੂਜਾਵਾਂ ਚਾਰ ਦਿਸ਼ਾਵਾਂ ਵਿੱਚ ਫੈਲੀਆਂ ਹੋਈਆਂ ਅਕਾਲ ਪੁਰਖ ਦੀਆਂ ਪੂਜਾਵਾਂ, ਯਾਨੀ ਚਾਰੇ ਪਾਸੇ ਅਕਾਲ ਪੁਰਖ ਦਾ ਸਰੂਪ ਹੈ। ਇਹ ਚਾਰ ਪੂਜਾਵਾਂ ਇਹ ਪ੍ਰਤੀਕ ਦਿੰਦੀਆਂ ਹਨ ਤੇ ਅਕਾਲ ਪੁਰਖ ਦੀਆਂ ਚਾਰ ਪੂਜਾਵਾਂ, ਇਹਨਾਂ ਚਾਰਾਂ ਬਾਹਾਂ ਵਿੱਚ ਬੜੇ ਸੋਹਣੇ ਸੋਹਣੇ ਸ਼ਸਤਰ ਚਾਰਾਂ ਹੱਥਾਂ ਵਿੱਚ ਸ਼ੋਭ ਰਹੇ ਹਨ।
ਉਨਤ ਸਿਕੰਦ ਬ੍ਰਿਖਬ ਅਨਹਾਰੂ,
ਤੇ ਅਕਾਲ ਪੁਰਖ ਜੀ ਦੇ ਹੱਥਾਂ ਤੋਂ ਬਾਅਦ ਫਿਰ ਡੋਲਿਆਂ ਦੀ ਗੱਲ ਤਾਂ ਹੀ ਆ ਗਏ, ਭੁਜਾ ਤਾਂ ਹੀ ਬਾਹਾਂ ਤੋਂ ਉੱਪਰ ਬੜੇ ਸੁੰਦਰ ਡੋਲੇ ਹਨ, ਜਿਹੜੇ ਖੰਡ ਬਿਹੰਡੰ ਖਲ ਦਲ ਖੰਡੰ ਅਤ ਰਣ ਮੰਡੰ ਬਰ ਬੰਡੰ ਭੁਜ ਦੰਡ ਅਖੰਡੰ, ਅਖੰਡ ਸਰੂਪ ਜਿਹੜੇ ਦੁਸ਼ਮਣਾਂ ਨੂੰ ਖੰਡਣ ਵਾਲੇ ਨੇ ਤੇ ਜਿਨ੍ਹਾਂ ਨੂੰ ਕੋਈ ਨਹੀਂ ਖੰਡ ਸਕਦਾ, ਐਸੇ ਬਲੀ ਸਰੂਪ ਸੁੰਦਰ ਉਹਨਾਂ ਦੇ ਡੋਲੇ ਬਲੀ ਅਤੇ ਅਕਾਲ ਪੁਰਖ ਜੀ ਦੇ ਡੋਲਿਆਂ ਤੋਂ ਉੱਪਰ ਜਿਹੜੇ ਅਕਾਲ ਪੁਰਖ ਜੀ ਦੇ ਮੋਢੇ ਹਨ ਉਹ ਇਸ ਤਰ੍ਹਾਂ ਬਲੀ ਨੇ। ਕਹਿੰਦੇ ਜਿਹੜਾ ਸਾਂਢ ਹੁੰਦਾ ਨਾ ਬੈਲ, ਉਹ ਹਰ ਵਕਤ ਖੇਤੀ ਵਿੱਚ ਆਪਣਾ ਜ਼ੋਰ ਲਾਉਂਦਾ, ਜਿਹੜਾ ਬੈਲ ਹੁੰਦਾ ਉਹ ਆਪਣੇ ਮੋਢਿਆਂ ਦੇ ਬਲ ਤੇ ਸਾਰਾ ਦਿਨ ਹਲ ਜਾਂਦਾ, ਉਹਦੇ ਬੈਲ ਦੇ ਮੋਢਿਆਂ ਵਿੱਚ ਜਿੰਨਾ ਬਲ ਹੁੰਦਾ, ਲੋਕੀ ਕਹਿੰਦੇ ਨੇ ਇੰਨਾ ਬਲ ਰੱਖ ਸਾਂਢ ਜਿੰਨਾ ਬਲ ਰੱਖ, ਤੇ ਅਕਾਲ ਪੁਰਖ ਜੀ ਦੇ ਮੋਢਿਆਂ ਵਿੱਚ ਸਾਂਢ ਤੋਂ ਵੀ ਜ਼ਿਆਦਾ, ਯਾਨੀ ਸਾਰੀ ਸ਼ਕਤੀ ਸੰਸਾਰ ਵਿੱਚ ਜਿਹੜੀ ਹੈ ਉਸ ਤੋਂ ਵੱਧ ਸੁੰਦਰ ਬਲ ਅਕਾਲ ਪੁਰਖ ਜੀ ਦੇ ਮੋਢਿਆਂ ਵਿੱਚ ਹੈ।
ਪੀਤ ਬਸਨ ਜਿਨ ਪਰ ਅਤ ਸੋਹੈ,
ਜਿਹੜੇ ਅਕਾਲ ਪੁਰਖ ਸਵਾਮੀ ਜੀ ਦੇ ਸੁੰਦਰ ਸਰੂਪ ਵਿੱਚ ਉਹਨਾਂ ਦੇ ਪਾਵਨ ਸਰੀਰ ਉੱਪਰ ਪੀਲੇ ਰੰਗ ਦੇ ਵਸਤਰ ਅਤਿ ਸ਼ੋਭਾ ਦੇ ਰਹੇ ਹਨ।
ਤੜਤਾ ਕੀ ਛਬ ਕੋ ਜੋ ਮੋਹੈ,
ਤੇ ਜਿਹੜੇ ਸੁੰਦਰ ਵਸਤਰ ਅਕਾਲ ਪੁਰਖ ਜੀ ਦੇ ਸਰੂਪ ਉੱਪਰ ਸ਼ੋਭ ਰਹੇ ਨੇ ਉਹ ਕਰੋੜਾਂ ਬਿਜਲੀਆਂ ਦੀਆਂ ਤਾਕਤਾਂ ਨੂੰ ਖਤਮ ਕਰ ਦਿੰਦੇ, ਭਾਵ ਇੰਨੀ ਸ਼ਕਤੀ ਇੰਨੀ ਤਾਕਤ ਅਕਾਲ ਪੁਰਖ ਜੀ ਦੇ ਸਰੂਪ ਵਿੱਚ ਹੈ।
ਉਰ ਪਰ ਬਨੀ ਲਲਿਤ ਬਨ ਮਾਲਾ,
ਤੇ ਪੀਲੇ ਵਸਤਰਾਂ ਉੱਪਰ ਇੱਕ ਬੜੀ ਸੁੰਦਰ ਮਾਲਾ ਪਾਈ ਹੋਈ, ਬੜੇ ਸੁੰਦਰ ਸਰੂਪ ਜਿਨ੍ਹਾਂ ਵਰਗੀ ਮਾਲਾ, ਜਿਹੜੇ ਨਾਲ ਦੇ ਸੁੱਚੇ ਮੋਤੀ ਹੀਰੇ ਮਾਣਕ ਜਿਸ ਥਾਂ ਦੇ ਹੈ ਹੀ ਨਹੀਂ, ਇੰਨੇ ਸੁੰਦਰ ਰੰਗ ਦੀ ਮੋਤੀ ਮਾਲਾ ਪਾਈ ਹੋਈ ਹੈ ਗਲੇ ਵਿੱਚ।
ਕੁੰਭ ਗਰੀਬ ਤੈ ਰੇਖ ਵਿਸਾਲਾ,
ਤੇ ਅਕਾਲ ਪੁਰਖ ਜੀ ਦਾ ਜਿਹੜਾ ਸਰੂਪ ਹੈ ਉਹ ਗਲੇ ਤੋਂ ਲੈ ਕੇ ਗਰੀਬ ਨਾਮ ਗਰਦਨ ਦਾ ਹੈ, ਛਾਤੀ ਤੋਂ ਲੈ ਕੇ ਗਲੇ ਤੱਕ ਜਿਹੜੀ ਮਾਲਾ ਬੜੀ ਸ਼ੋਭਾ ਦੇ ਰਹੀ ਹੈ।
ਚਾਰ ਚਿਬਕ ਉਪਮਾਨ ਅਭਿਸ਼ੇਖੀ,
ਜਿਹੜੇ ਅਕਾਲ ਪੁਰਖ ਜੀ ਦੇ ਸੁੰਦਰ ਸਰੂਪ ਹੈ ਗਰਦਨ ਦਾ ਛਾਤੀ ਦਾ, ਇਸ ਸਰੂਪ ਦੀ ਮਹਿਮਾ ਕਿਸੇ ਵੀ ਰੂਪ ਨਾਲ ਵਰਣਨ ਨਹੀਂ ਕੀਤੀ ਜਾ ਸਕਦੀ। ਇੰਨੀ ਚਾਰ ਨਾਮ ਸੁੰਦਰਤਾ ਦਾ ਹੈ, ਚਾਰ ਇੰਨੀ ਸੁੰਦਰਤਾ ਇਸ ਜਹਾਨ ਵਿੱਚ ਚੌਦਾਂ ਭਵਨਾਂ ਵਿੱਚ ਕਿਸੇ ਨੇ ਦੇਖੀ ਨਹੀਂ। ਜੇ ਕੋਈ ਦੇਖ ਵੀ ਲਵੇ ਤਾਂ ਅਕਾਲ ਪੁਰਖ ਦੇ ਬਰਾਬਰ ਦੀ ਕੋਈ ਸ਼ੋਭਾ ਨਹੀਂ ਹੈ।
ਸੋ ਜਾਣੇ ਜਿਨ ਨੈਨੋ ਦੇਖੀ,
ਤੇ ਕਹਿੰਦੇ ਐਸੀ ਸ਼ੋਭਾ ਸੰਸਾਰ ਵਿੱਚ ਕੋਈ ਦੇਖ ਨਹੀਂ ਸਕਦਾ। ਇੰਨੀ ਸ਼ੋਭਾ ਦੇ ਬਾਰੇ ਬਚਨ ਕਹਿ ਵੀ ਨਹੀਂ ਸਕਦੇ ਜਿਹੜਾ ਅਕਾਲ ਪੁਰਖ ਦੇ ਮੁੱਖ ਦਾ ਪ੍ਰਕਾਸ਼ ਹੈ ਨਾ, ਸਰੂਪ ਦਾ ਗਰਦਨ ਤੋਂ ਉੱਪਰ ਦਾ ਉਹਦੇ ਨਾਲ ਦਾ ਪ੍ਰਕਾਸ਼, ਉਹਦੇ ਸਰੂਪ ਦੀ ਤਾਂ ਮਹਿਮਾ ਕੋਈ ਕਹਿ ਹੀ ਨਹੀਂ ਸਕਦਾ, ਕਿਉਂਕਿ ਉਹਦੇ ਨਾਲ ਦੀ ਕੋਈ ਦੂਸਰੀ ਵਸਤੂ ਹੈ ਹੀ ਨਹੀਂ। ਤੇ ਐਸੇ ਸਰੂਪ ਦੀ ਮਹਿਮਾ ਕਹਿੰਦੇ ਉਹੀ ਕਹਿ ਸਕਦਾ ਹੈ ਜਿਹਨੇ ਆਪਣੀ ਅੱਖਾਂ ਤੋਂ ਦੇਖੀ ਹੋਵੇ।
ਅਤ ਸੁੰਦਰ ਮ੍ਰਿਦ ਬੋਲ ਕਪੋਲਾ, ਮੰਦ ਮੰਦ ਮੁਸਕਾਇਨ ਅਮੋਲਾ।
ਹੁਣ ਉਸ ਅਕਾਲ ਪੁਰਖ ਦੇ ਪਹਿਲਾਂ ਪੈਰ, ਫਿਰ ਲੱਤਾਂ, ਫਿਰ ਲੱਕ, ਲੱਕ ਤੋਂ ਬਾਅਦ ਹੱਥ, ਹੱਥਾਂ ਤੋਂ ਬਾਅਦ ਸ਼ਸਤਰ, ਸ਼ਸਤਰਾਂ ਤੋਂ ਬਾਅਦ ਬਾਹਾਂ, ਬਾਹਾਂ ਤੋਂ ਬਾਅਦ ਮੋਢੇ, ਫਿਰ ਗਰਦਨ, ਛਾਤੀ, ਮਾਲਾ। ਉਸ ਤੋਂ ਬਾਅਦ ਕਹਿੰਦੇ ਗਰਦਨ ਤੋਂ ਉੱਪਰ ਜਾਈਏ ਪਾਵਨ ਪਵਿੱਤਰ ਮੁੱਖ, ਜਿਸ ਮੁੱਖ ਦੇ ਬਾਰੇ ਵਰਣਨ ਨਹੀਂ ਕਰ ਸਕਦੇ, ਪਰ ਇੱਕ ਮਨ ਨੂੰ ਸ਼ੋਭਾ ਦੇਣ ਵਾਸਤੇ, ਅਕਾਲ ਪੁਰਖ ਦੀ ਵਡਿਆਈ ਵਾਸਤੇ ਕੁਝ ਬਚਨ ਹਨ। ਕਹਿੰਦੇ ਅਕਾਲ ਪੁਰਖ ਜੀ ਦੇ ਜਿਹੜੇ ਸੁੰਦਰ ਬੁੱਲ ਹਨ, ਉਹ ਸੁੰਦਰ ਬੁੱਲ ਵੇਖ ਰਹੇ ਹਨ, ਜਿਹੜੇ ਬੁੱਲਾਂ ਦੇ ਨਾਲ ਦਾ ਕੋਈ ਬੁੱਲ ਨਹੀਂ। ਐਸੇ ਸੁੰਦਰ ਮਿੱਠੇ ਬੁੱਲ ਜਿਹੜੇ ਕੋਮਲ ਅਤੇ ਪਵਿੱਤਰ ਸਭ ਤੋਂ ਉਜਵਲ ਹਨ, ਐਸੇ ਅਕਾਲ ਪੁਰਖ ਜੀ ਦੇ ਪਾਵਨ ਪਵਿੱਤਰ ਬੁੱਲਾਂ ਦੇ ਵਿੱਚੋਂ ਮੁਸਕਰਾ ਰਹੇ ਨੇ ਥੋੜ੍ਹਾ ਥੋੜ੍ਹਾ, ਅਤੇ ਗੁਰੂ ਨਾਨਕ ਦੇਵ ਸਾਹਿਬ ਜੀ ਵੱਲ ਵੇਖ ਕੇ ਮੁਸਕਰਾਉਂਦੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਵੱਲ ਵੇਖ ਕੇ ਅਕਾਲ ਪੁਰਖ ਜੀ ਮੁਸਕਰਾ ਰਹੇ ਨੇ, ਤੇ ਮੁਸਕਰਾਉਂਦਿਆਂ ਹੋਇਆ ਕੁਝ ਹੌਲੀ ਹੌਲੀ ਬੋਲਣਾ ਸ਼ੁਰੂ ਕੀਤਾ ਹੈ।
ਕੋਟ ਮਯੰਕੰ ਸਮਮੁਖ ਮੰਡਲ,
ਤੇ ਜਦੋਂ ਉਹਨਾਂ ਬੁੱਲਾਂ ਵੱਲ ਦੇਖਦੇ ਆ ਨਾ, ਤਾਂ ਕਵੀ ਸੰਤੋਖ ਸਿੰਘ ਜੀ ਕਹਿੰਦੇ ਉੱਥੇ ਜਦੋਂ ਸਾਡਾ ਧਿਆਨ ਜਾਂਦਾ, ਜਦੋਂ ਉਹ ਬੁੱਲਾਂ ਵਿੱਚੋਂ ਆਵਾਜ਼ ਸੁਣਦੀ ਹੈ ਉਸ ਮੁਖ ਵੱਲ ਵੇਖੀਦਾ, ਤਾਂ ਉਸ ਪਾਵਨ ਪਵਿੱਤਰ ਮੁਖ ਦੇ ਪ੍ਰਕਾਸ਼ ਕਰੋੜਾਂ ਸੂਰਜਾਂ ਦੀ ਰੋਸ਼ਨਾਈ ਨੂੰ ਵੇਖ ਨਹੀਂ ਸਕਦਾ। ਇੱਕ ਸੂਰਜ ਸਾਹਮਣੇ ਚੜ੍ਹਿਆ, ਕੋਈ ਵੀ ਬੰਦਾ ਸੂਰਜ ਵੱਲ ਅੱਖਾਂ ਕਰਕੇ ਦੇਖ ਲਵੇ ਤਾਂ ਉਹਨੂੰ ਕੋਈ ਵੀ ਚੀਜ਼ ਨਹੀਂ ਨਜ਼ਰ ਆਉਂਦੀ। ਭਾਵ ਇੰਨਾ ਪ੍ਰਕਾਸ਼ ਇੱਕ ਸੂਰਜ ਦਾ ਹੁੰਦਾ, ਤੇ ਕਰੋੜਾਂ ਸੂਰਜ ਜੇ ਇੱਕ ਪਾਸੇ ਇਕੱਠੇ ਚੜ੍ਹ ਜਾਣ ਤਾਂ ਉਹਨਾਂ ਸੂਰਜਾਂ ਦਾ ਪ੍ਰਕਾਸ਼ ਕੈਸਾ ਹੈ। ਤੇ ਅਕਾਲ ਪੁਰਖ ਜੀ ਦੇ ਪਾਵਨ ਪਵਿੱਤਰ ਮੁੱਖ ਦੇ ਜਦੋਂ ਬੋਲ ਰਹੇ ਹਨ ਮਿੱਠੇ ਮਿੱਠੇ ਬੋਲ, ਉਹਨਾਂ ਦੇ ਮੁੱਖ ਦੀ, ਉਹਨਾਂ ਦੇ ਬੁੱਲਾਂ ਦੀ ਸ਼ੋਭਾ ਕਰੋੜਾਂ ਸੂਰਜਾਂ ਦੀ ਵੀ ਸ਼ੋਭਾ ਪਿੱਛੇ ਰਹਿ ਜਾਂਦੀ ਹੈ, ਇੰਨੇ ਪਾਵਨ ਪਵਿੱਤਰ ਬੁੱਲ ਹਨ।
ਮਕਰਾ ਕ੍ਰਿਤ ਸੋਹਿਤ ਕੰਨੀ ਕੁੰਡਲ,
ਤੇ ਅਕਾਲ ਪੁਰਖ ਜੀ ਨੇ ਬੜੇ ਸੁੰਦਰ ਆਪਣੇ ਕੰਨਾਂ ਵਿੱਚ ਕੁੰਡਲ ਪਹਿਨੇ ਹੋਏ ਨੇ।
ਉਤਪਲ ਦਲ ਪ੍ਰਫੁੱਲਿਤ ਲੋਚਨ,
ਤੇ ਕੰਨਾਂ ਤੋਂ ਬਾਅਦ, ਕੁੰਡਲਾਂ ਤੋਂ ਬਾਅਦ ਸਾਹਮਣੇ ਜਦੋਂ ਸਾਹਮਣੇ ਲੋਚਨ ਆ ਜਾਂਦੇ, ਨੇਤਰ ਆ ਜਾਂਦੇ ਅਕਾਲ ਪੁਰਖ ਜੀ ਦੇ, ਤਾਂ ਉਸ ਅਕਾਲ ਪੁਰਖ ਜੀ ਦੇ ਨੇਤਰ ਜਿਹੜੀਆਂ ਅੱਖਾਂ ਵਿੱਚੋਂ, ਜਿਹੜੀ ਨਦਰਾਂ ਵਿੱਚੋਂ ਹਮੇਸ਼ਾ ਮੇਰੀ ਵਰਸਦੀ ਹੈ, ਐਸੇ ਅਕਾਲ ਪੁਰਖ ਜੀ ਦੇ ਪਾਵਨ ਪਵਿੱਤਰ ਬੁੱਲਾਂ ਤੋਂ ਉੱਪਰ ਜਿਹੜੇ ਨੇਤਰ ਹਨ।
ਭਗਤਨ ਕੇਰ ਤਾਪ ਤ੍ਰੈ ਮੋਚਨ,
ਉਹ ਅਕਾਲ ਪੁਰਖ ਜੀ ਦੇ ਬੁੱਲਾਂ ਤੋਂ ਉੱਪਰ ਗੱਲਾਂ ਤੋਂ ਉੱਪਰ ਜਿਹੜੇ ਸੁੰਦਰ ਲੋਚਨ ਹਨ, ਨੇਤਰ ਹਨ, ਜਿਹੜੀਆਂ ਅੱਖਾਂ, ਜਿਹੜੀਆਂ ਮੇਰ ਨਜ਼ਰ ਆਪਣੇ ਸੇਵਕਾਂ ਦੇ ਤਿੰਨਾਂ ਤਾਪਾਂ ਨੂੰ, ਆਦੀ ਵਿਆਦੀ ਉਪਾਧੀ ਸਭ ਪਾਪਾਂ ਨੂੰ ਨਾਸ਼ ਕਰਨ ਵਾਲੇ ਹਨ, ਐਸੇ ਪਾਵਨ ਪਵਿੱਤਰ ਨੇਤਰਾਂ ਦੇ ਦਰਸ਼ਨ ਭਾਈ ਸਾਹਿਬ ਕਵੀ ਸੰਤੋਖ ਸਿੰਘ ਜੀ ਕਰਾ ਰਹੇ ਹਨ।
ਕਿਰਪਾ ਭਰੀ ਬਹੁ ਚਾਰ ਚਿਤੋਂ ਨੰਗ, ਬਾਕੀ ਕੋਰ ਮਹਾ ਸੁਖ ਪੌਨੰਗ।
ਸਤਿਗੁਰੂ ਸ੍ਰੀ ਅਕਾਲ ਪੁਰਖ ਜੀ ਦੇ ਪਾਵਨ ਪਵਿੱਤਰ ਜਿਹੜੇ ਨੇਤਰ ਹਨ, ਉਹਨਾਂ ਨੇਤਰਾਂ ਵਿੱਚ ਕਰੁਣਾ ਭਰੀ ਹੋਈ ਹੈ, ਕਰੁਣਾ ਦਾ ਰਸ ਇੰਨਾ ਭਰਿਆ ਹੋਇਆ ਕਿਰਪਾ ਦਾ, ਤੇ ਆਪਣੀਆਂ ਕੋਰ ਕਰਕੇ ਤਿੱਖੀਆਂ ਨਜ਼ਰਾਂ ਕਰਕੇ ਜਿਸ ਵੱਲ ਵੇਖ ਲੈਣ, ਉਹਦੇ ਵੱਲ ਆਪਣੀ ਪਿਆਰ ਭਰੀ ਤਿੱਖੀ ਨਜ਼ਰ ਨਾਲ ਜਿਹਨੂੰ ਵੇਖ ਲੈਣ, ਕਹਿੰਦੇ ਉਸ ਤਿੱਖੀ ਨਜ਼ਰਾਂ ਦੇ ਨਾਲ ਸਾਰੇ ਭਵਨਾਂ ਦੇ ਸੁੱਖ ਮਿਲ ਜਾਂਦੇ ਹਨ। ਐਸੇ ਅਕਾਲ ਪੁਰਖ ਜੀ ਦੇ ਪਾਵਨ ਸੁੰਦਰ ਨੇਤਰ, ਉਹਨਾਂ ਦੇ ਅੱਖਾਂ, ਉਹਨਾਂ ਦੇ ਬਾਰੇ ਕੁਝ ਕਹਿ ਨਹੀਂ ਸਕਦੇ। ਇੰਨੀ ਸ਼ੋਭਾ ਹੈ, ਇੰਨੀ ਵਡਿਆਈ ਹੈ ਵੀ ਕਿਸੇ ਦੇ ਵੀ ਕਿਸੇ ਦੀ ਉਪਮਾ ਕਰਦੇ ਨਾ ਅੱਖਾਂ ਦੀ, ਤਾਂ ਉਹਦੀ ਉਪਮਾ ਕਹਿੰਦੇ ਨੇ ਵੀ ਇਹਦਾ ਤਾਂ ਹਿਰਣ ਵਰਗੀਆਂ ਅੱਖਾਂ ਹਨ, ਹਿਰਣ ਵਰਗੀਆਂ ਅੱਖਾਂ। ਪਰ ਕਹਿੰਦੇ ਜਿਹੜੇ ਅਕਾਲ ਪੁਰਖ ਜੀ ਦੇ ਸੁੰਦਰ ਨੇਤਰ ਹਨ, ਇਹਨਾਂ ਦੀ ਉਪਮਾ ਕਿਹਦੇ ਨਾਲ ਕਰੀਏ? ਜਿਹੜੇ ਸਾਰਿਆਂ ਨੂੰ ਨੇਤਰ ਦੇਣ ਵਾਲੇ ਨੇ, ਉਹਨਾਂ ਦੇ ਨੇਤਰ ਕਿੰਨੇ ਸੁੰਦਰ, ਤੇ ਆਪਣੇ ਨੇਤਰਾਂ ਨਾਲ ਤਿੱਖੀ ਪਿਆਰ ਭਰੀ ਬੜੇ ਸ਼ਰਮਾ ਕੇ ਜਦੋਂ ਆਪਣੇ ਸੇਵਕਾਂ ਵੱਲ ਨਜ਼ਰ ਕਰ ਦਿੰਦੇ ਨੇ, ਤਾਂ ਉਹਨਾਂ ਸੇਵਕਾਂ ਦੇ ਤਿੰਨੇ ਜਹਾਨਾਂ ਦੇ ਸਭ ਦੁੱਖ ਖਤਮ ਹੋ ਜਾਂਦੇ, ਤੇ ਹਰ ਸਮੇਂ ਵਾਸਤੇ ਸਦਾ ਵਾਸਤੇ ਸੁੱਖ ਮਿਲ ਜਾਂਦਾ ਹੈ।
ਮੇਚਕ ਕੱਚ ਕੁੰਤਲ ਘੁੰਗਰਾਰੇ,
ਤੇ ਉਹਨਾਂ ਨੇਤਰਾਂ ਦੇ ਨਾਲ ਨਾਲ ਕਾਲੇ ਰੰਗ ਦੇ ਬੜੇ ਸੋਹਣੇ ਘੁੰਗਰਾਲੇ ਵਾਲ, ਕੇਸ ਬੜੇ ਸੋਹਣੇ ਸ਼ੋਭਦੇ ਹਨ, ਘੁੰਗਰਾਲੇ ਰੰਗ ਦੇ, ਕਾਲੇ ਰੰਗ ਦੇ, ਤੇ ਘੁੰਗਰਾਟ ਦੇ ਵਿੱਚ ਗੋਲ ਗੋਲ ਬੜੇ ਸੁੰਦਰ ਕੇਸ ਹਨ।
ਮਧੁਪਨ ਕੀ ਦੁੱਤ ਜਿਨ ਪਿਖ ਹਾਰੇ,
ਕਹਿੰਦੇ ਜਿਸ ਨੂੰ ਵੇਖ ਕੇ ਵੱਡੇ ਵੱਡਿਆਂ ਦੀ ਵੀ ਦੁੱਤੀ ਭਾਵਨਾ ਪ੍ਰਕਾਸ਼ ਜਿਨ੍ਹਾਂ ਦਾ ਹਾਰ ਜਾਂਦਾ, ਇੰਨੇ ਸੁੰਦਰ ਕੇਸ ਹਨ, ਇੰਨੀ ਸੁੰਦਰ ਘੁੰਗਰਾਹਟ ਹੈ ਅਕਾਲ ਪੁਰਖ ਜੀ ਦੇ ਸੁੰਦਰ ਕੇਸਾਂ ਦੀ। ਉਸ ਕੇਸਾਂ ਨੂੰ ਦੇਖ ਕੇ ਕਹਿੰਦੇ ਜਿਹੜੇ ਵੱਡੇ ਵੱਡੇ ਬਨ ਹੁੰਦੇ ਨੇ, ਉਹਨਾਂ ਦੇ ਵਿੱਚ ਸੋਹਣੀਆਂ ਤੋਂ ਸੋਹਣੀਆਂ ਪ੍ਰਕਿਰਤੀਆਂ ਦੇ ਬੂਟੇ, ਸਭ ਤੋਂ ਸੁੰਦਰ ਵਸਤੂਆਂ ਵੀ ਆਪਣਾ ਪ੍ਰਕਾਸ਼ ਸ਼ਰਮ ਕਰਕੇ ਛੱਡ ਜਾਂਦੇ, ਇੰਨਾ ਸੁੰਦਰ ਸਰੂਪ ਹੈ।
ਭਾਲ ਵਿਸਾਲ ਕਰੀਟ ਸੁਹਾਵਾ,
ਤੇ ਅਕਾਲ ਪੁਰਖ ਜੀ ਦੇ ਪਾਵਨ ਪਵਿੱਤਰ ਕੇਸਾਂ ਤੋਂ ਉੱਪਰ ਬੜਾ ਸੁੰਦਰ ਇੱਕ ਮੁਕਟ ਸ਼ੋਭ ਰਿਹਾ ਹੈ ਸੀਸ ਉੱਪਰ।
ਛਤਰ ਚੰਦਰਮਾ ਦੇਖ ਲਜਾਵਾ,
ਤੇ ਜਿਸ ਪਾਵਨ ਮੁਕਟ ਨੂੰ ਵੇਖ ਕੇ ਚੰਦਰਮਾ ਵਰਗੇ ਵੀ ਆਪਣੀ ਸ਼ਰਮ ਛੱਡ ਕੇ ਆਪਣਾ ਸਰੀਰ ਖਤਮ ਕਰ ਦਿੰਦੇ, ਉਹਨਾਂ ਦਾ ਵੀ ਸਰੂਪ, ਉਹਨਾਂ ਦੀ ਵੀ ਸ਼ੋਭਾ ਆਪਣੇ ਆਪ ਖਤਮ ਫਿੱਕੀ ਪੈ ਜਾਂਦੀ ਹੈ ਜਿਹੜਾ ਅਕਾਲ ਪੁਰਖ ਜੀ ਦਾ ਪਾਵਨ ਸੁੰਦਰ ਮੁਕਟ ਹੈ।
ਚੋਰ ਟੋਰਤ ਚੋਂ ਦਿਸ਼ ਤੇ ਚਾਰੂ,
ਤੇ ਸੁੰਦਰ ਸਰੂਪ ਅਕਾਲ ਪੁਰਖ ਜੀ ਦੇ ਉੱਪਰ ਚਾਰੇ ਦਿਸ਼ਾਵਾਂ ਤੋਂ ਬੜੇ ਸੁੰਦਰ ਸੁੰਦਰ ਚੋਰ ਫਿਰ ਰਹੇ ਹਨ। ਚੋਰ ਹੋ ਰਿਹਾ ਹੈ ਅਕਾਲ ਪੁਰਖ ਜੀ ਦੇ ਸੀਸ ਉੱਪਰ, ਸਾਰੀਆਂ ਸ਼ਕਤੀਆਂ ਆਪਣੇ ਆਪ ਅਕਾਲ ਪੁਰਖ ਜੀ ਉੱਪਰ ਚੋਰ ਕਰਕੇ ਸਭ ਨੂੰ ਨਿਵਾਜ ਰਹੇ ਹਨ ਅਕਾਲ ਪੁਰਖ ਜੀ, ਤੇ ਸਾਰੀਆਂ ਸ਼ਕਤੀਆਂ ਸੁੰਦਰ ਸੁੰਦਰ ਤੋਂ ਸੁੰਦਰ ਚੋਰ ਚਲਾ ਰਹੇ ਹਨ।
ਮਨੋ ਪਾਨ ਕਰ ਪ੍ਰਭਾ ਅਪਾਰੂ,
ਕਹਿੰਦੇ ਮੰਨ ਲਓ ਜਦੋਂ ਉਹ ਚੋਰ ਦੇ ਕੇਸ ਆਉਂਦੇ ਨੇ ਅਕਾਲ ਪੁਰਖ ਜੀ ਦੇ ਵੱਲ, ਤਾਂ ਉਹਨਾਂ ਕੇਸਾਂ ਦਾ ਸਰੂਪ, ਉਹਨਾਂ ਵਿੱਚੋਂ ਜਿਹੜੀ ਲਾਟ ਆਉਂਦੀ ਹੈ, ਉਹਨਾਂ ਦੇ ਵਿੱਚੋਂ ਜਿਹੜਾ ਪ੍ਰਕਾਸ਼ ਨਿਕਲਦਾ, ਉਹ ਸੂਰਜ ਦੀਆਂ ਕਿਰਨਾਂ ਵੀ ਇੰਨਾ ਪ੍ਰਕਾਸ਼ ਨਹੀਂ ਦਿੰਦੀਆਂ ਜਿਹੜਾ ਅਕਾਲ ਪੁਰਖ ਜੀ ਦੇ ਸੀਸ ਉੱਪਰ ਚੋਰ ਹੋ ਰਿਹਾ ਹੈ, ਉਹਦੇ ਵਿੱਚੋਂ ਕੇਸ ਨਹੀਂ, ਉਹਦੇ ਵਿੱਚੋਂ ਸੂਰਜ ਨਾਲੋਂ ਵੀ ਲੱਖਾਂ ਗੁਣਾ ਜ਼ਿਆਦਾ ਜਿਹੜੀਆਂ ਕਿਰਨਾਂ ਸੂਰਜ ਛੱਡਦਾ ਹੈ, ਉਸ ਤੋਂ ਵੀ ਜ਼ਿਆਦਾ ਕਿਰਨਾਂ ਰੂਪੀ ਚੋਰ ਹੋ ਰਹੇ ਹਨ। ਕਿਰਨਾਂ ਦੇ ਵਾਂਗੂ ਕੇਸ ਨਹੀਂ, ਉਹ ਸਿਰਫ ਦੇਖਣ ਵਾਸਤੇ ਨਾ ਮਾਤਰ ਹਨ। ਕੇਸ ਜਿੱਦਾਂ ਪੰਜ ਤੱਤਾਂ ਦੇ ਕੇਸ ਨਹੀਂ, ਉਹ ਕੇਵਲ ਦਿਸਦੇ ਹਨ, ਤੇ ਇਸ ਤਰ੍ਹਾਂ ਪ੍ਰਕਾਸ਼ ਕਰਦੇ ਨੇ ਜਿਵੇਂ ਸੂਰਜ ਦੀਆਂ ਕਿਰਨਾਂ ਦਿਸਦੀਆਂ ਨੇ ਪਰ ਮਹਿਸੂਸ ਵਿੱਚ ਨਹੀਂ ਆਉਂਦੀਆਂ। ਸੂਰਜ ਦੀਆਂ ਕਿਰਨਾਂ ਦਿਸਦੀਆਂ ਨੇ ਪਰ ਸਾਡੇ ਹੱਥ ਵਿੱਚ ਫੜੀਆਂ ਤਾਂ ਨਾ ਜਾਂਦੀਆਂ। ਇਸੇ ਤਰ੍ਹਾਂ ਅਕਾਲ ਪੁਰਖ ਜੀ ਦੇ ਸੀਸ ਉੱਪਰ ਜਿਹੜਾ ਚੋਰ ਹੁੰਦਾ ਹੈ, ਇਹਦੀਆਂ ਪ੍ਰਕਾਸ਼ ਸੂਰਜ ਦੀਆਂ ਕਿਰਨਾਂ ਵਾਂਗੂ ਹੈ।
ਮਹਿਮਾ ਤੈ ਕੈ ਕੌਣ ਸਕਾਈ,
ਇਹਨਾਂ ਚੋਰ ਦੀ ਇਸ ਸੁੰਦਰ ਸਰੂਪ ਦੀ, ਬੜਾ ਸੁੰਦਰ ਜਿਹੜਾ ਦਰਬਾਰ ਹੈ ਅਕਾਲ ਪੁਰਖ ਜੀ ਦਾ, ਇਸ ਦਰਬਾਰ ਦੀ ਮਹਿਮਾ ਕੌਣ ਕਹਿ ਸਕਦਾ, ਜਿਸ ਦਰਬਾਰ ਦੀ ਮਹਿਮਾ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਕੀਤੀ ਹੈ। ਉਹ ਅਕਾਲ ਪੁਰਖ ਜੀ ਆਪ ਅਵਤਾਰ ਸਨ, ਉਹਨਾਂ ਨੇ ਆਪਣੇ ਦਰਬਾਰ ਦੀ ਆਪ ਮਹਿਮਾ ਕੀਤੀ ਹੈ। ਹੋਰ ਕੋਈ ਵੀ ਕਵੀ, ਕੋਈ ਵੀ ਵਿਦਵਾਨ ਇਸ ਮਹਿਮਾ ਨੂੰ, ਅਕਾਲ ਪੁਰਖ ਦੇ ਸੁੰਦਰ ਸਰੂਪ ਨੂੰ ਕੋਈ ਵੀ ਵਰਣਨ ਨਹੀਂ ਕਰ ਸਕਦਾ।
ਕੋਟ ਸ਼ੇਖ ਸਾਰਦ ਸਕੁਚਾਈ,
ਇੰਨੀ ਸੁੰਦਰ ਮਹਿਮਾ ਹੈ, ਇੰਨਾ ਸੁੰਦਰ ਸਰੂਪ ਹੈ, ਜਿਹਨੂੰ ਵੇਖ ਕੇ ਕਰੋੜਾਂ ਹੀ ਕਾਮਦੇਵ ਵਰਗੇ, ਸੁੰਦਰ ਸਰੂਪ ਵਰਗੇ ਆਪਣੇ ਆਪ ਨੂੰ ਸਕੁਚਾ ਲੈਂਦੇ, ਆਪਣੇ ਆਪ ਦਾ ਭਾਵ ਲੁਕਾ ਲੈਂਦੇ। ਜਦੋਂ ਵੱਡਾ ਸਾਹਮਣੇ ਆ ਜਾਵੇ ਨਾ, ਤਾਂ ਉਹਨੂੰ ਵੇਖ ਕੇ ਛੋਟੇ ਦਾ ਪ੍ਰਕਾਸ਼ ਮੱਧਮ ਪੈ ਜਾਂਦਾ। ਸੂਰਜ ਦੇ ਸਾਹਮਣੇ ਕਰੋੜਾਂ ਦੀਵੇ ਬਾਲ ਲਵੋ, ਸੂਰਜ ਦਾ ਹੀ ਬਰਾਬਰਾਈ ਨਹੀਂ ਕਰ ਸਕਦੇ। ਸੂਰਜ ਰੂਪੀ ਪ੍ਰਕਾਸ਼ ਅਕਾਲ ਪੁਰਖ ਜੀ ਦੀ ਮਹਿਮਾ, ਜਿਸ ਮਹਿਮਾ ਨੂੰ ਵੇਖ ਕੇ ਵੱਡੇ ਵੱਡੇ ਰਾਜਿਆਂ ਦੀ, ਵੱਡੇ ਵੱਡੇ ਸ਼ੇਖਾਂ ਦੀ, ਵੱਡੇ ਵੱਡੇ ਧਨਵਾਨਾਂ ਲੋਕਾਂ ਦੀ ਵਡਿਆਈਆਂ ਉਪਮਾਵਾਂ ਸਭ ਪਿੱਛੇ ਰਹਿ ਜਾਂਦੀਆਂ। ਇੰਨੀ ਸੁੰਦਰ ਵਡਿਆਈ ਮੇਰੇ ਲਾਲਨ ਕੀ ਸ਼ੋਭਾ, ਇੰਨੀ ਸ਼ੋਭਾ ਹੈ ਉਸ ਅਕਾਲ ਪੁਰਖ ਦੀ, ਮੇਰੇ ਲਾਲ ਸਵਾ ਇਹ ਅਕਾਲ ਪੁਰਖ ਦੀ, ਜਿਹਦੇ ਬਾਰੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੱਸ ਰਹੇ ਹਨ।
ਨੇਤ ਨੇਤ ਜੈ ਬੇਦ ਪੁਕਾਰਾ,
ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਕਹਿੰਦੇ, ਜਿਸ ਮਹਿਮਾ ਨੂੰ, ਜਿਸ ਵਡਿਆਈ ਨੂੰ ਨੇਤ ਨੇਤ, ਨੇਤ ਦਾ ਮਤਲਬ ਹੈ ਨਾ ਇਤੀ, ਇੱਥੇ ਨਹੀਂ, ਬਸ ਇੱਥੇ ਨਹੀਂ, ਅੱਗੇ ਹੈ, ਯਾਨੀ ਨੇਤ, ਨੇਤਾ ਪ੍ਰਤੀ ਹਰ ਰੋਜ਼ ਅੱਗੇ ਤੋਂ ਅੱਗੇ, ਨੇਤ ਨੇਤ ਜੇ ਵੇਦ ਪੁਕਾਰਾ, ਜਿਸ ਵਡਿਆਈ ਨੂੰ, ਜਿਸ ਉਪਮਾ ਨੂੰ ਵੇਦ ਇਹ ਕਹਿੰਦੇ ਰਹਿੰਦੇ ਹਨ, ਬੇਅੰਤ 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 ਕੋ ਕਰੰਤ ਪਾਠ ਪੇਖੀਐ, ਸ਼ਾਸਤਰ ਵੇਦ ਗ੍ਰੰਥ ਸਭ ਇੱਕੋ ਗੱਲ ਕਹਿ ਰਹੇ ਹਨ, ਜਿਸ ਵਡਿਆਈ ਨੂੰ ਵੱਡੇ ਵੱਡੇ ਸ਼ਾਸਤਰ ਵੀ ਨਾ ਇਤੀ ਨਾ ਇਤੀ, ਇੱਥੇ ਤੱਕ ਨਹੀਂ, ਅੱਗੇ ਵੀ ਹੋਰ ਹੈ ਬਹੁਤ ਵਡਿਆਈ, ਜਿਸ ਅਕਾਲ ਪੁਰਖ ਦੀ ਨੂੰ ਵੱਡੇ ਵੱਡੇ ਵੇਦ ਸ਼ਾਸਤਰ ਖੱਟ ਪੁਰਾਣ ਸਭ ਗਾ ਰਹੇ ਹਨ।
ਸਭ ਕਵਿ ਕੋਵਿਦ ਲਹਿਤ ਨਾ ਪਾਰਾ,
ਵੱਡੇ ਵੱਡੇ ਕਵੀ ਕੋਵਿਦ, ਵੱਡੇ ਵੱਡੇ ਵਿਦਵਾਨ ਵੀ ਜਿਸ ਗੱਲ ਦਾ ਪਾਰਾ ਨਹੀਂ ਪਾ ਸਕਦੇ, ਜਿਸ ਗੱਲ ਨੂੰ ਭੱਟਾਂ ਦੇ ਵਿੱਚ ਭੱਟ ਕਹਿੰਦੇ ਹਨ ਆਪਣੇ ਸਵਈਆਂ ਵਿੱਚ, ਬਾਣੀ ਵਿੱਚ ਗਾਵੈ ਗੁਣ ਧੋਮ ਅਟਲ ਮੰਡਲ ਵੈ ਭਗਤ ਭਾਏ ਰਸ ਜਾਣਿਓ, ਉੱਥੇ ਬਚਨ ਆਉਂਦਾ ਵਿਆਕਰਣ ਵੀ ਗਾ ਰਹੀ ਹੈ, ਖੱਟ ਸ਼ਾਸਤਰ ਵੀ ਗਾ ਰਹੇ, ਪੁਰਾਣ ਵੀ ਗਾ ਰਹੇ ਹਨ, ਭਗਤ ਵੀ ਗਾ ਰਹੇ। ਸੰਸਾਰ ਵਿੱਚ ਜਿੰਨੀ ਵੀ ਕ੍ਰਾਂਤੀ ਹੈ ਅਸਲ ਵਿੱਚ ਉਸ ਅਕਾਲ ਪੁਰਖ ਵੱਲ ਗਾ ਰਹੀ ਹੈ, ਉਹਦੇ ਗੁਣ ਗਾ ਰਹੀ ਹੈ। ਆਪਾਂ ਜੇ ਆਖੀਏ ਉਹ ਤਾਂ ਸਾਡੀ ਬਿਰਤੀ ਹੈ, ਅਸੀਂ ਪਛਾਣ ਨਹੀਂ ਸਕਦੇ। ਸੋਨਾ ਦੱਸਦਾ ਵੀ ਇਸ ਸੁੰਦਰਤਾਈ ਨੂੰ ਵੇਖ ਕੇ ਜੇ ਤੂੰ ਮੋਹਿਤ ਹੋ ਰਿਹਾ ਨਾ, ਇਹੋ ਜੇ ਸੋਨੇ ਨੂੰ ਬਣਾਉਣ ਵਾਲਾ ਅਕਾਲ ਪੁਰਖ ਹੈ। ਸੋਨਾ ਦੱਸਦਾ ਆਪਣੇ ਆਪ ਨੂੰ, ਮੇਰੀ ਸੁੰਦਰਤਾਈ ਨਾ ਵੇਖ, ਮੈਨੂੰ ਬਣਾਉਣ ਵਾਲਾ ਅਕਾਲ ਪੁਰਖ, ਜਿਹਨੇ ਇੰਨਾ ਸੁੰਦਰ ਮੈਨੂੰ ਬਣਾਇਆ, ਜਿਹਨੂੰ ਵੇਖ ਕੇ ਤੂੰ ਮੋਹਿਤ ਹੋ ਜਾਂਦਾ, ਇਹ ਮਨਾ ਤੇ ਗੱਲ ਦੱਸ, ਇਸ ਸਰੂਪ ਜਿਹੜਾ ਬਣਾਉਣ ਵਾਲਾ ਅਕਾਲ ਪੁਰਖ ਹੈ, ਜਿਹਨੇ ਹੀਰੇ ਮੋਤੀ ਮਾਣਕ ਇੱਕ ਤੋਂ ਇੱਕ ਸੁੰਦਰ ਵਸਤੂਆਂ ਬਣਾਈਆਂ ਨੇ, ਉਸ ਅਕਾਲ ਪੁਰਖ ਦਾ ਆਪਣਾ ਸਰੂਪ ਕਿਹੋ ਜਿਹਾ ਹੈ। ਸੋ ਕਹਿੰਦੇ ਵੀ ਅਕਾਲ ਪੁਰਖ ਦੀ ਵਡਿਆਈ ਨੂੰ ਵੱਡੇ ਵੱਡੇ ਵੇਦ ਸ਼ਾਸਤਰ ਗ੍ਰੰਥ ਮਹਾਤਮਾ ਸਭ ਗਾ ਰਹੇ ਹਨ।
ਮੈਂ ਮਤ ਮੰਦ ਕਹਾਂ ਲਗ ਬਰਨੋ, ਸਿੰਧ ਪਾਰ ਜਿਵ ਕੀਟੀ ਤਰਨੋ।
ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਪਾਤਸ਼ਾਹ ਜੀ ਦੀ ਮਹਿਮਾ ਕਰਦਿਆਂ ਹੋਇਆ ਅਤੇ ਆਪਣੀ ਨਿਮਰਤਾ ਵਰਣਨ ਕਰਦਿਆਂ ਹੋਇਆ ਕਹਿੰਦੇ, ਐਸੇ ਅਕਾਲ ਪੁਰਖ ਦੀ ਮਹਿਮਾ ਨੂੰ, ਜਿਸ ਨੂੰ ਵੇਦ ਸ਼ਾਸਤਰ ਵਿਆਕਰਣ ਇਹਨੇ ਇਹਨੇ ਯੋਗ ਵਿਦਾਂਤ ਖੱਟ ਸ਼ਾਸਤਰ ਗਾ ਰਹੇ ਨੇ, ਜਿਸ ਅਕਾਲ ਪੁਰਖ ਦੀ ਮਹਿਮਾ ਗਾਉਂਦਿਆਂ ਹੋਇਆ ਕਰੋੜਾਂ ਯੁੱਗ ਬੀਤ ਗਏ, ਕਰੋੜਾਂ ਹੀ ਵਾਰ ਪਰਲੈ ਹੋ ਚੁੱਕੀ ਹੈ, ਉਸ ਅਕਾਲ ਪੁਰਖ ਦੀ ਮਹਿਮਾ ਅੱਜ ਤੱਕ ਕੋਈ ਨਹੀਂ ਗਾ ਸਕਿਆ, ਤਾਂ ਦੱਸੋ ਖਾਲਸਾ ਜੀ ਐਸੇ ਅਕਾਲ ਪੁਰਖ ਦੀ ਮੈਂ ਕਿਵੇਂ ਮਹਿਮਾ ਕਰ ਸਕਦਾ, मैं अनजान बुद्धि वाला छोटी बुद्धि वाला हाँ। कवि जी कहिंदे इस संसार विच जिवें समुंदर दा पारा कीड़ी नहीं पा सकदी, इसे तरह ये जीव जंत संसार दा जो कुछ भी है संसार विच भावे वड्डे तों वड्डे देवते भावे राक्षस भावे व्याकरण भावे व्याद व्यास जो कुछ भी है उस अकाल पुरख दा पार कोई भी नहीं पा सकदा, क्योंकि अकाल पुरख समुंदर दे न्याई है। ते वड्डे वड्डे पंडित भी होण, वड्डे वड्डे शास्त्र भी ज्ञाता भी होण, वह भी कीड़ी दे न्याई हन। अकाल पुरख की वड्याई जस दा पारा कोई भी नहीं पा सकदा।
मशक मेर किव सकै उठाई।
ते उदाहरण देंदिया होया कहिंदे भी जिवें मच्छर है, मच्छर पहाड़ नूं उठा सकदा, जिवें मच्छर पहाड़ नूं अपने उपर उठा नहीं सकदा। मच्छर सोचदा भी मैं पहाड़ नूं टक्कर दे के मार देंगा, मैं पहाड़ नूं चक लवांगा, कदे हो नहीं सकदा। कदे भी ये गल नहीं हो सकती कि मच्छर पहाड़ नूं चक लवे, छोटी चीज वड्डे ताईं पहुंच सके। इसे तरह अकाल पुरख की वड्याई वड्डी है, उस अकाल पुरख की वड्याई शोभा उसकी उपमा नूं कोई भी कवि किवें कह सकता है।
क्यों नब अंत जंत लग पाई।
छोटा जा जंत होवे, छोटा जा जीव होवे, कीड़ा मकोड़ा होवे, ता दसो ओ आकाश दा किवें अंत पा सकदा। आकाश दा अंत तां वड्डे वड्डे नहीं पा सके, वड्डे वड्डे भी जेड़े देवते ने वो भी आकाश ताईं पूरा नहीं पा सके भी आकाश किन्ना क है। आकाश इन्ना सुंदर है, इन्ना वड्याई विशालता वाला, ते जेड़ा आकाश दा अंत छोटा जीव नहीं पा सकदा। इसे तरह आकाश पुरख अकाल पुरख, पुरख नाम पुर नाम शहर दा, ख नाम आकाश दा, ओ अकाल पुरख आकाश दे न्याई व्यापक बहुत दूर दूर तक विशालता वाला है। जिस अकाल पुरख दी विशालता दा कोई अंत नहीं पा सकदा, जिवें कोई छोटा जंत आकाश तक नहीं पहुंच सकदा, इसे तरह कोई भी विद्वान कोई भी कवि अकाल पुरख दी महिमा दसो किवें वर्णन कर सकदा। इन्नी वड्डी शोभा है।
जै सत्ता के अजय अलंभा।
जिस अकाल पुरख दी सत्ता अकाल पुरख दे स्वरूप करके, जिस दी सत्ता करके, जिस दे स्वरूप करके अजा अलंबा, जिस दे स्वरूप करके माया आसरा लेंदी है, जिस अकाल पुरख दे स्वरूप करके ए संसार दी माया बनती है। ते कहिंदे माया दे विच्चों जीव पैदा हुंदे ने, तां दसो जेड़े माया चों जीव पैदा होए ने ओ माया दे आसरे माया दे अधिष्ठान माया दे स्वामी अकाल पुरख दी वड्याई किवें कर सकदे। उस दी वड्याई तां माया नहीं कर सकी, अकाल पुरख दी माया संसार विच जो कुछ हो रहा है ये माया करोड़ां जुगां तों अकाल पुरख दा रूप दस रही है। प्रकृति हर रोज बदलती है, पता लगता भी संसार विच कुछ निश्चित नहीं, प्रकृति रोज दसदी है, हर रोज प्रकृति अपना रूप बदल के दस रही है भी अकाल पुरख नित नवा है। दुनिया कदे बदल के भी उस तरह अकाल पुरख दे अधीन है, ये सृष्टि माया सब कुछ दस रही है। ता दसो माया कह कह के थक गई, माया नहीं अकाल पुरख दे गुण गा सकती, ता माया दे बनाए हुए जीव जंत किस तरह उस अकाल पुरख दा अंत पा सकदे हन।
सिरजत है ब्रह्मंड कदंबा।
कहिंदे जिस तरह जेड़ी माया ने वड्डे वड्डे ब्रह्मंड वर्गे, ब्रह्मांड दे विच करोड़ां ही तारे मंडल, करोड़ां ही तारा मंडल, जिन्नियां भी आकाश गंगावां, जो कुछ भी संसार विच ब्रह्मांड दे विचों पैदा हुंदा, एहो जे ब्रह्मांड कोड़ा करोड़ा ही ब्रह्मांड उस माया दे विचों पसरदे हन।
एक रोम मैं बिशन अनेका।
ते उस अकाल पुरख दे एक एक अंग दे विच करोड़ा ब्रह्मांड हन, ते एक एक रोम दे विच करोड़ा ही विष्णु जेड़े ब्रह्मांड नूं बनाण वाले ब्रह्मा वर्गे ब्रह्मांड नूं पैदा करदे माया दे कारण। ਇਸ ਅਕਾਲ ਪੁਰਖ ਦੇ ਰੋਮ ਦੇ ਵਿੱਚ, ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਹੀ ਬ੍ਰਹਿਮੰਡ ਨੂੰ ਪੈਦਾ ਕਰਨ ਵਾਲੇ, ਸ੍ਰਿਸ਼ਟੀ ਨੂੰ ਬਣਾਉਣ ਵਾਲੇ ਨਾਸ਼ਕ ਬ੍ਰਹਮਾ ਵਿਸ਼ਨੂੰ ਮਹੇਸ਼, ਅਕਾਲ ਪੁਰਖ ਕੀ ਦੇਵ ਕੋਟਕ ਵਿਸ਼ਨ ਮਹੇਸ਼, ਉਸ ਅਕਾਲ ਪੁਰਖ ਦੇ ਸਰੂਪ ਵਿੱਚੋਂ ਕਰੋੜਾਂ ਹੀ ਪੈਦਾ ਹੋਣ ਵਾਲੇ ਜਿਹੜੇ ਇਸ ਸੰਸਾਰ ਨੂੰ ਬਣਾਉਂਦੇ ਨੇ, ਇੰਨੀ ਵੱਡੀ ਵਡਿਆਈ, ਇੰਨਾ ਵੱਡਾ ਵਿਸ਼ਾਲ ਸਰੂਪ ਹੈ।
ਬਿਦ ਸ਼ਿਵ ਬੋ ਕੋ ਕਰੇ ਵਿਵੇਕਾ,
ਜਿਸ ਵਿਵੇਕ ਕਰਕੇ, ਜਿਸ ਇੱਕ ਸਰੂਪ ਦੇ ਵਿੱਚੋਂ, ਵਿਵੇਕ ਨਾਮ ਇੱਕ ਦਾ ਹੈ, ਜਿਸ ਇੱਕ ਸਰੂਪ ਦੇ ਵਿੱਚੋਂ ਕਰੋੜਾਂ ਹੀ ਵਿਧੀ ਨੂੰ ਬਣਾਉਣ ਵਾਲੇ ਬ੍ਰਹਮਾ, ਵਿਧੀ ਦਾ ਦਾਤਾ ਬ੍ਰਹਮਾ ਨੂੰ ਕਹਿੰਦੇ ਹਨ। ਬ੍ਰਹਮਾ ਵਿਸ਼ਨੂੰ ਮਹੇਸ਼, ਇਹ ਤਿੰਨ ਸ਼ਕਤੀਆਂ ਸੰਸਾਰ ਦੀ ਰਚਨਾ ਕਰਨ ਵਾਲੇ, ਸੰਸਾਰ ਦੇ ਪਾਲਣ ਹਾਰੇ ਅਤੇ ਨਾਸ਼ਕ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਤੇ ਕਹਿੰਦੇ ਵੀ ਜਿਹੜੇ ਇਹ ਤਿੰਨ ਸ਼ਕਤੀਆਂ ਦੇ ਮਾਲਕ ਨੇ, ਉਹ ਤਿੰਨੇ ਸ਼ਕਤੀਆਂ ਅਕਾਲ ਪੁਰਖ ਦੇ ਇੱਕ ਰੋਮ ਦੇ ਵਿੱਚ ਕਰੋੜਾਂ ਹੀ ਹੁੰਦੀਆਂ ਹਨ।
ਉਤਪਤ ਪਾਲਨ ਅਰ ਨਾਸ਼ ਕਰਤਾ,
ਇਹ ਤਿੰਨ ਸ਼ਕਤੀਆਂ, ਉਤਪੰਨ ਕਰਨ ਵਾਲੀ ਬ੍ਰਹਮਾ, ਪਾਲਣ ਵਾਲੀ ਵਿਸ਼ਨੂੰ, ਤੇ ਨਾਸ਼ ਕਰਤਾ ਸ਼ਿਵਜੀ ਸ਼ਕਤੀ, ਯਾਨੀ ਤਿੰਨ ਸ਼ਕਤੀਆਂ ਉਸ ਅਕਾਲ ਪੁਰਖ ਦੇ ਇੱਕ ਰੋਮ ਦੇ ਵਿੱਚੋਂ ਪ੍ਰਗਟ ਹੁੰਦੀਆਂ, ਕਰੋੜਾਂ ਹੀ, ਇੱਕ ਨਹੀਂ ਕਰੋੜਾਂ ਵਾਰ ਉਸ ਅਕਾਲ ਪੁਰਖ ਦੇ ਇੱਕ ਰੋਮ ਦੇ ਵਿੱਚੋਂ ਕਈ ਸ਼ਕਤੀਆਂ ਵਾਰ ਵਾਰ ਪੈਦਾ ਹੋ ਕੇ ਖਤਮ ਹੋ ਜਾਂਦੀਆਂ। ਇੰਨੀਆਂ ਸ਼ਕਤੀਆਂ ਇੱਕ ਇੱਕ ਰੋਮ ਦੇ ਵਿੱਚ ਹਨ, ਤੇ ਰੋਮ ਮਨੁੱਖ ਦਾ ਨਹੀਂ ਗਿਣਿਆ ਜਾ ਸਕਦਾ, ਤਾਂ ਅਕਾਲ ਪੁਰਖ ਦੇ ਰੋਮ ਕਿੱਥੋਂ ਗਿਣੇ ਜਾ ਸਕਦੇ। ਯਾਨੀ ਉਹਦੀ ਸ਼ਕਤੀ ਇੰਨੀ ਵਡਿਆਈ ਉਪਮਾ ਹੈ, ਇੱਕ ਰੋਮ ਦੇ ਵਿੱਚ ਹੀ ਕਰੋੜਾਂ ਸ਼ਕਤੀਆਂ ਤਾਕਤਾਂ ਉਹਦੇ ਇੱਕ ਰੋਮ ਵਿੱਚ ਹਨ, ਤੇ ਉਹਦੇ ਰੋਮਾਂ ਨੂੰ ਕੌਣ ਗਿਣੇ, ਤੇ ਉਹਦੀਆਂ ਬਣਾਈਆਂ ਹੋਈਆਂ ਸ਼ਕਤੀਆਂ ਨੂੰ ਕੌਣ ਗਿਣ ਸਕਦਾ। ਇੰਨੀ ਵੱਡੀ ਸ਼ਕਤੀ ਦਾ, ਤਾਕਤ ਦਾ ਮਾਲਕ ਅਕਾਲ ਪੁਰਖ ਹੈ।
ਤੀਨ ਦੇਵ ਸਭ ਮੈਂ ਅਸ ਕਰਤਾ,
ਤਿੰਨਾਂ ਦੇਵਤਾ ਦੇ ਵਿੱਚ ਤਿੰਨ ਦੇਵਤੇ ਮੁੱਖ ਮੰਨੇ ਜਾਂਦੇ, ਬ੍ਰਹਮਾ ਵਿਸ਼ਨੂੰ ਸ਼ਿਵਜੀ। ਤਿੰਨਾਂ ਦੇਵਤਿਆਂ ਦੇ ਵਿੱਚ ਆਪਣੀ ਮਾਇਆ, ਆਪਣੀ ਚੇਤਨਤਾਈ ਪਾ ਕੇ, ਦੇਵਤੇ ਵੀ ਆਪਣੇ ਵਿੱਚੋਂ ਪ੍ਰਗਟ ਕਰਦਾ ਹੈ, ਤਾਂ ਉਹਨਾਂ ਵਿੱਚ ਸ਼ਕਤੀ ਵੀ ਆਪਣੀ ਪਸਾਰ ਕੇ ਸੰਸਾਰ ਨੂੰ ਬਣਾਉਂਦਾ ਹੈ।
ਜੈ ਸਥਾਨ ਪਰ ਵੈਸੇ ਜਗ ਰਾਈ, ਤੈਂ ਪਹੁੰਚੇ ਸਿੱਖਨ ਸੁਖਦਾਈ।
ਜਿਹੜੇ ਪਾਵਨ ਸਥਾਨ ਤੇ ਸੁੰਦਰ ਸਰੂਪ ਬਾਰੇ ਜਿਹੜਾ ਵਰਣਨ ਹੋਇਆ, ਇਸ ਪਾਵਨ ਸਥਾਨ ਤੇ ਅਕਾਲ ਪੁਰਖ ਜੀ ਬਿਰਾਜਮਾਨ ਸੀ, ਇਸ ਥਾਂ ਤੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪਹੁੰਚੇ ਨੇ, ਸੁੱਖਾਂ ਦੇ ਦਾਤੇ, ਸਿੱਖਾਂ ਦੀ ਸਿੱਖੀ ਦੇਣ ਵਾਲੇ, ਸਿੱਖਾਂ ਨੂੰ ਸਿੱਖੀ ਦਾਈ, ਸਿੱਖ ਦੇਣ ਵਾਲੇ, ਸਿੱਖਿਆ ਦੇਣ ਵਾਲੇ ਸਵਾਮੀ ਗੁਰੂ ਨਾਨਕ ਪਾਤਸ਼ਾਹ ਜੀ ਅਕਾਲ ਪੁਰਖ ਜੀ ਦੇ ਸਾਹਮਣੇ ਖੜੇ ਹਨ, ਤੇ ਅਕਾਲ ਪੁਰਖ ਜੀ ਦੇਖ ਕੇ ਮੁਸਕਰਾ ਰਹੇ ਹਨ।
ਕੀਨ ਡੰਡੋਤ ਜੋਰ ਜੁਗ ਹਾਥਾ, ਠਾਂਡੇ ਪੁਨ ਬੇਦੀ ਕੁਲ ਨਾਥਾ।
ਬੇਦੀ ਕੁਲ ਦੇ ਦੀਪਕ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੋਵੇਂ ਹੱਥ ਜੋੜ ਕੇ ਅਕਾਲ ਪੁਰਖ ਜੀ ਦੇ ਸਾਹਮਣੇ ਡੰਡੌਤ ਵੰਦਨਾ ਕੀਤੀ ਹੈ। ਡੰਡੌਤ ਵੰਦਨ ਅਨੇਕ ਵਾਰ, ਸਰਵ ਕਲਾ ਸਮਰੱਥ ਅਕਾਲ ਪੁਰਖ, ਸਰਵ ਕਲਾ ਦੇ ਸਮਰੱਥ, ਸਮਰੱਥਾਵਾਨ ਸ਼ਕਤੀਆਂ ਦੇ ਮਾਲਕ ਅਕਾਲ ਪੁਰਖ ਜੀ ਦੇ ਸਾਹਮਣੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨਮਸਕਾਰ ਕਰਕੇ ਫਿਰ ਖੜੇ ਹੋ ਕੇ ਸਾਹਮਣੇ ਅਕਾਲ ਪੁਰਖ ਜੀ ਦੇ ਹੱਥ ਜੋੜ ਕੇ ਖੜੇ ਹਨ।
ਮੰਦ ਮੰਦ ਸ਼੍ਰੀ ਮੁਸਕਾਵਨ, ਮ੍ਰਿਦੁਲ ਮਧੁਰ ਬੋਲੇ ਬਚ ਪਾਵਨ।
ਅਕਾਲ ਪੁਰਖ ਜੀ ਸਤਿਗੁਰੂ ਪਾਤਸ਼ਾਹ ਨੂੰ ਜੀ ਨੂੰ ਦੇਖਦਿਆਂ ਹੋਇਆ ਹੌਲੀ ਹੌਲੀ ਮੁਸਕਰਾ ਰਹੇ ਹਨ, ਤੇ ਮੁਸਕਰਾਉਂਦਿਆਂ ਹੋਇਆ ਆਪਣੇ ਪਾਵਨ ਪਵਿੱਤਰ ਮੁਖ ਤੋਂ ਪਾਵਨ ਉਪਦੇਸ਼, ਪਾਵਨ ਬਚਨ ਸ੍ਰੀ ਅਕਾਲ ਪੁਰਖ ਜੀ ਨੇ ਇਹ ਬਚਨ ਕੀਤੇ।
जग प्रगटी कल काल कुचाली।
अकाल पुरख जी कह लगे, कहते हे गुरु नानक देव जी, इस संसार दे विच कलयुग दे विच कलयुग दा समा है, ते कलयुग दे समय विच संसार दी जेड़ी कुचाली माड़ी रीति है ए प्रगट हो चुकी है। संसार दी बिरती संसार दा रूप माड़ियां रीतियां पासे छेती टुरदा। संसार चंगियां चीतां चीजां नूं छड़ के माड़ियां चीजां नूं भावे ओ दूर होण उत्थे तां ही जांदा, क्योंकि संसार माड़ियां चीजां विच अपना प्यार रखदा। संसार दी कुचाली भैड़ी रीति चल चुकी है कलयुग दे विच।
मनो लगी दो ज्वाल बिसाली।
कहिंदे अकाल पुरख जी कह रहे हन, कहिंदे कलयुग दे विच संसार दी बिरती कुचाली भैड़ी हो चुकी है। ए मान लो भी ए तां द्वैष भावना दी अग बल रही होवे। ए माया ने अपना रूप ऐसा विस्तार दिता है, ए माया दे विचों अग बल रही है। संसार दे विच दो अग्निया, दोवे पासे अगे भी अग्नि ते पिछे भी अग्नि। दो दा मतलब है भी जिथे जाओ उथे ही अग्नि है, सब पासे अग ही अग है। संसार दे विच चंगा माड़ा सब पासे माया दी अग सब पासे बिस्तरी होई है।
विषय बिखे वै लपट अधीरा।
ते लोग भी एहो जे हन, ए माया दे अग नू वेख के दौड़दे आउंदे ते अग दे नेड़े आके विच सड़ जांदे। किवें? कहने जेड़ा पतंगा हुंदा ना वो दीवे दे कोल आउंदा, ते दीवे दे कोल आके उनू देखदा देखदा उहदे विच सड़ जांदा आप। ए माया दे प्रकाश नू वेख के भी माया बड़ी सोहनी है, सोना हीरा चांदी परिवार धी इन्हां नू वेख के बंदा बड़ा इन्हां दे नेड़े जांदा, पर इसे विच खचत होके विच अग दे विच सड़ जांदा। पातशाह जी अकाल पुरख जी कहिंदे हे गुरु नानक देव जी, संसार दी अग माया दी अग इन्नी ज्यादा बल रही है भी संसारी जीव दिनो दिन एदे विच खचत हो रहे मर रहे ने।
वड्डे बेग सो बही समीरा।
ते अग बल रही होवे ते उपरू आ जावे हवा, अग बलदी होवे उस अग नू हवा दी आवाज हवा दी बेग मिल जावे, तां जेड़ी अग इत्थे बल रही है ओ अग अगली थां ते भी लै जांदी। जंगल विच अग छोटी थां ते बल रही होवे ते अग उपरों आ जाए हनेरी हवा, ओ अग उथों उठ के दूसरे पासे जाके उत्थे भी अग ला देंदी है। यानी ओ अग ते च बल रही है, अग दे उपर हवा भी बड़ी तेज दी बल रही है। कादी? माया दी अग तां है मोह परिवार दी, पर विच जड़ी मोह रूपी हवा पसर जांदी है, जिवें हवा पसरदी है फैला देंदी है, इसे तरह मोह पसरदा पिया संसार विच। ए माया दी तृष्णा दी अग्नि ए अग नूं हवा दे रहियां, झोंके दे रहियां, इहनूं बढ़ावा वाधा देंदियां। संसार दी माया दी अग नूं बहुत सारियां आसा तृष्णा काम क्रोध मन बुद्धियां दियां जिन्नियां आसावां हन इस नूं हवा दे के जोर दे के अग नूं ज्यादा वधा देंदियां माया दी अग नूं।
मानव ब्रिंदे जरत पुकारत पाए ताप पीरा नर आरत।
इस माया दी अग सारे संसार विच हवा दे जोर करके मोह दे करके बड़ी छेती पसर रही है, अग फैलाव कर रही है। माया दी अग सारे संसार नू इस तरह पै रही है जिवें जंगल नू दावा नल अग लग जांदी है, ते उस अग दे विच घेरिया होया बंदा बड़ा दुखी होंदा। जिवें जंगल दे विच घिरे होए अग विच घिरे होए जीव दुखी पाउंदे होंदे ने, इसे तरह संसार रूपी माया दी अग नू वेख के बहुत सारे जीव इस संसार विच दुखी हो रहे ते अपना दुख सानू वर्णन करदे अरदासां कर करके, पर उन्हां दे दुख उदों तक नहीं कट्टे जाने जदों तक अग ते पानी ना पाया जावे, अग उदों तक ठंडी नहीं होंदी। इस माया दी अग नू पानी भी पाण दी लोड़ है।
तुम तारा तर सरस पठाए ਮਧੁਰ ਮਧੁਰ ਧੁਨ ਕੀਰਤ ਗਾਏ।
ਅਕਾਲ ਪੁਰਖ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿੰਦੇ ਵੀ ਅਸੀਂ ਇਸ ਸੰਸਾਰ ਦੀ ਮਾਇਆ ਦੀ ਅੱਗ ਨੂੰ ਵੇਖ ਕੇ ਵੀ ਜਿਸ ਅੱਗ ਵਿੱਚ ਜੀਵ ਦਿਨੋ ਦਿਨ ਖਚਤ ਹੋ ਰਹੇ ਸੀ, ਇਸ ਅੱਗ ਨੂੰ ਦੂਰ ਕਰਨ ਵਾਸਤੇ ਮਿੱਠੀ ਮਿੱਠੀ ਵਰਖਾ ਨਾਮ ਦੀ ਕੀਰਤੀ ਦੀ ਅਕਾਲ ਪੁਰਖ ਦੀ ਵਡਿਆਈ ਦੀ ਵਰਖਾ ਪਾਉਣ ਵਾਸਤੇ ਅਸੀਂ ਤੁਹਾਨੂੰ ਭੇਜਿਆ ਸੀ। ਇਸ ਸੰਸਾਰ ਵਿੱਚ ਅਸੀਂ ਤੁਹਾਨੂੰ ਅਵਤਾਰ ਵਾਸਤੇ ਭੇਜਿਆ ਹੈ, ਅਵਤਾਰ ਬਣਾ ਕੇ ਭੇਜਿਆ ਵੀ ਤੁਸੀਂ ਸੰਸਾਰ ਵਿੱਚ ਜੀਵਾਂ ਦੇ ਜਿਹੜੀ ਅੱਗ ਹੈ ਜੀਵਾਂ ਨੂੰ ਦੁੱਖ ਦੇ ਰਹੀ ਹੈ ਤਪਸ਼, ਇਹ ਮਾਇਆ ਦੀ ਤਪਸ਼ ਤੋਂ ਤੁਸੀਂ ਜੀਵਾਂ ਨੂੰ ਕੱਢੋਗੇ, ਅਸੀਂ ਇਸ ਵਾਸਤੇ ਸੰਸਾਰ ਵਿੱਚ ਤੁਹਾਨੂੰ ਭੇਜਿਆ। ਤਾਂ ਅਕਾਲ ਪੁਰਖ ਜੀ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਨਾਲ ਹੋਰ ਕਈ ਬਚਨ ਬਿਲਾਸ ਕਰ ਰਹੇ ਨੇ। ਤਾਂ ਪਾਤਸ਼ਾਹ ਜੀ ਉੱਥੇ ਅਕਾਲ ਪੁਰਖ ਦੇ ਦਰਬਾਰ ਵਿੱਚ ਇਹ ਪਾਵਨ ਪਵਿੱਤਰ ਇੱਕ ਸ਼ਬਦ ਉਚਾਰਨ ਕਰਨਗੇ। ਸੋਦਰ ਰਾਗ ਆਸਾ ਮਹੱਲਾ ਪਹਿਲਾ ਸਤਿਗੁਰੂ ਪਾਤਸ਼ਾਹ ਜੀ ਦਾ ਉਹ ਸੋਦਰ ਰਾਗ ਦਾ ਸ਼ਬਦ ਅਤੇ ਪਾਤਸ਼ਾਹ ਜੀ ਦਾ ਸੱਚਖੰਡ ਦੇ ਵਿੱਚ ਕੁਝ ਹੋਰ ਬਚਨ ਨੇ, ਉਹਨਾਂ ਬਚਨਾਂ ਨੂੰ ਆਪਾਂ ਅਗਲੇ ਪ੍ਰਕਰਨ ਵਿੱਚ ਸ਼ਰਵਣ ਕਰਾਂਗੇ ਜੀ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਮਹਾਰਾਜ ਜੀ ਦੀਆਂ ਵਡਿਆਈਆਂ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਮਹਾਰਾਜ ਜੀ ਅਤੇ ਗੁਰੂ ਕੀ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਣ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਪਰਮਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਦਾਰਾਇਆ ਦਾਰ,
ਦਾਸ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਯੈ ਪਰੋਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰਨਾਮ ਬਸ ਨਾਨਕ ਹੋ ਦੁਨਿਆਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰ ਹਾਰ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।